सेवक जन मन प्रतख गुरु निस्तारे गुर सेवक जन मन प्रतख गुरु निस्तारे सतनाम वाहे गुरु साहिब जी सच्चा नाम जिन भुखा सब गवाइयां कर शांत सुख मन आए वसिया जिन इशा सब पुजाइया सदा कुर्बान कीता गुरु विट्टो जिस दियां एह वड़ियां कहे नानक सुनो संतो शब्द तरो प्यारो साचा नाम मेरा आधारो कहे नानक सुनो संतो शब्द तरो प्यारो साचा नाम मेरा आधारो परम सन्मान योग श्री गुरु ग्रंथ साहिब जी महाराज जी की ਪਾਵਨ ਪਵਿੱਤਰ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ। ਸਭ ਤੋਂ ਪਹਿਲਾਂ ਇਕਾਗਰਤਾ ਸਹਿਤ ਗੁਰੂ ਬਖਸ਼ੀ ਗੁਰਫਤਿਹ ਸਾਰੇ ਜਾਣੇ ਸਾਂਝੀ ਕਰੀਏ ਜੀ। ਕੋਈ ਰਸਨਾ ਖਾਲੀ ਨਾ ਰਹੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਰਾਮਕਲੀ ਰਾਗ ਦੇ ਅੰਦਰ ਦਰਜ ਪਾਵਨ ਬਾਣੀ, ਜਿਸ ਦਾ ਸਿਰਲੇਖ ਹੈ ਆਨੰਦ, ਉਸ ਦੀ ਵਿਚਾਰ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਪਿਛਲੇ ਦਿਨਾਂ ਤੋਂ ਆਪਾਂ ਕਰ ਰਹੇ ਹਾਂ। ਤਿੰਨ ਪੌੜੀਆਂ ਹੁਣ ਤੱਕ ਆਪਾਂ ਵਿਚਾਰੀਆਂ ਹਨ। ਅੱਜ ਚੌਥੀ ਪੌੜੀ ਉਹ ਸਾਡੀ ਵਿਚਾਰ ਦਾ ਕੇਂਦਰ ਹੈ। ਵਿਸ਼ਾ ਉਹੀ ਹੈ, ਆਨੰਦ ਮਨੁੱਖ ਨੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਹੋਵੇ। ਆਨੰਦ ਭਾਵ ਖੇੜਾ, ਪ੍ਰਸੰਨਤਾ, ਪੂਰਨ ਰੂਪ ਦੇ ਵਿੱਚ ਖੁਸ਼ੀ। ਔਰ ਆਨੰਦ ਦੀ ਪ੍ਰਾਪਤੀ ਦੇ ਰਸਤੇ ਦੇ ਵਿੱਚ ਕਿਹੜੀ ਕਿਹੜੀ ਰੁਕਾਵਟ ਹੈ, ਕਿਹੜੀ ਕਿਹੜੀ ਮੁਸ਼ਕਲ ਆਉਂਦੀ ਹੈ, ਅੱਜ ਚੌਥੀ ਪੌੜੀ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਨੰਦ ਪ੍ਰਾਪਤੀ ਦੀ ਜਿਹੜੀ ਸ਼ਰਤ ਦੱਸੀ ਹੈ ਉਹ ਸ਼ਰਤ ਹੈ ਤ੍ਰਿਪਤੀ, ਰਜੇਮਾ। ਜਿਤਨੀ ਦੇਰ ਤੱਕ ਮਨੁੱਖ ਭੁੱਖਾ ਹੈ, ਸਤਿਗੁਰੂ ਕਹਿੰਦੇ ਨੇ ਉਤਨੀ ਦੇਰ ਤੱਕ ਸਮਝ ਲੈਣਾ ਚਾਹੀਦਾ ਇਸ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਵੇ। ਤ੍ਰਿਪਤੀ ਰਜੇਮਾ ਗੁਰਦੇਵ ਕਹਿੰਦੇ ਨੇ ਇਹ ਆਨੰਦ ਦੀ ਇੱਕ ਸ਼ਰਤ ਹੈ। ਜਿਤਨੀ ਦੇਰ ਤੱਕ ਮਨੁੱਖ ਤ੍ਰਿਪਤ ਨਹੀਂ ਹੁੰਦਾ, ਜਿਤਨੀ ਦੇਰ ਤੱਕ ਇਹ ਮਨੁੱਖ ਰੱਜਦਾ ਨਹੀਂ, ਜਿਤਨੀ ਦੇਰ ਤੱਕ ਇਹ ਮਨੁੱਖ ਭੁੱਖ ਦੇ ਨਾਲ ਵਿਆਕਲ ਹੈ, ਉਤਨੀ ਦੇਰ ਤੱਕ ਇਸ ਨੂੰ ਆਨੰਦ ਨਹੀਂ ਮਿਲਦਾ। ਗੁਰਦੇਵ ਦੇ ਬੋਲ ਪਹਿਲਾਂ ਥੋੜ੍ਹੇ ਧਿਆਨ ਵਿੱਚ ਲੈ ਲੈਣੇ। ਸਾਹਿਬ ਜੀ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰੋ। ਆਧਾਰੋ ਦਾ ਅਰਥ ਹੈ ਆਸਰਾ। ਸਾਚਾ ਨਾਮ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ। ਸਾਚਾ ਦਾ ਅਰਥ ਹੈ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਿਹੜਾ ਹੈ ਮੇਰਾ ਆਧਾਰੋ, ਉਹ ਮੇਰੇ ਜੀਵਨ ਦਾ ਆਸਰਾ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸਦਾ ਕਾਇਮ ਰਹਿਣ ਵਾਲੇ ਰੱਬ ਜੀ ਦਾ ਨਾਮ ਜਿਹੜਾ ਮੇਰੇ ਜੀਵਨ ਦਾ ਆਸਰਾ ਹੈ, ਜਿਹੜਾ ਮੇਰੇ ਜੀਵਨ ਦਾ ਸਹਾਰਾ ਹੈ, ਜਿਸ ਦੇ ਆਸਰੇ ਦੇ ਉੱਤੇ ਮੇਰਾ ਇਹ ਜੀਵਨ ਟਿਕਿਆ ਹੋਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਸ ਨਾਮ ਦੇ ਵਿੱਚ ਇਹ ਬਰਕਤ ਹੈ, ਉਹਨੇ ਮੇਰੇ ਜੀਵਨ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਗਵਾ ਦਿੱਤੀਆਂ ਨੇ। ਸਾਰੀਆਂ ਭੁੱਖਾਂ ਗਵਾਚ ਗਈਆਂ। ਕੁਝ ਵਿਦਵਾਨਾਂ ਨੇ ਵੈਸੇ ਜਦੋਂ ਭੁੱਖਾਂ ਦਾ ਜ਼ਿਕਰ ਕੀਤਾ ਚਾਰ ਹਿੱਸਿਆਂ ਦੇ ਵਿੱਚ ਜਾਂ ਇੰਝ ਆਖੀਏ ਚਾਰ ਪ੍ਰਕਾਰ ਦੀ ਭੁੱਖ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ। ਮੈਂ ਜ਼ਿਆਦਾ ਇਸ ਖਿਲਾਰੇ ਦੇ ਵਿੱਚ ਨਹੀਂ ਪੈਣਾ ਚਾਹੁੰਦਾ, ਪਰ ਸੰਖੇਪ ਦੇ ਵਿੱਚ ਉਹ ਬੋਲ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਕਹਿੰਦੇ ਨੇ, ਪਹਿਲੀ ਭੁੱਖ ਹੈ ਜਿਹੜੀ ਮਨੁੱਖ ਨੂੰ ਸਰੀਰਕ ਭੁੱਖ ਵਿਆਪਦੀ ਹੈ, ਇਸ ਨੂੰ ਖਾਣ ਵਾਸਤੇ ਚਾਹੀਦਾ, ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਕਿਸੇ ਮਸ਼ੀਨ ਨੂੰ ਚੱਲਣ ਵਾਸਤੇ ਤੇਲ ਆਦਿਕ ਦੀ ਜ਼ਰੂਰਤ ਪੈਂਦੀ ਹੈ। ਮਨੁੱਖ ਦੇ ਸਰੀਰ ਨੂੰ ਪਦਾਰਥਾਂ ਦੀ, ਖਾਣ ਵਾਲੇ ਪਦਾਰਥਾਂ ਦੀ ਭੁੱਖ ਵਿਆਪਦੀ ਹੈ। ਪਹਿਲੀ ਭੁੱਖ ਕਹਿੰਦੇ ਨੇ ਸਰੀਰਕ ਭੁੱਖ ਹੈ। ਜਿਤਨੀ ਦੇਰ ਤੱਕ ਉਹ ਭੁੱਖ ਮਨੁੱਖ ਦੀ ਗਵਾਚਦੀ ਨਹੀਂ, ਜਿਤਨੀ ਦੇਰ ਤੱਕ ਮਨੁੱਖ ਉਸ ਪਾਸੇ ਵੱਲੋਂ ਤ੍ਰਿਪਤ ਨਹੀਂ ਹੁੰਦਾ, ਉਤਨੀ ਦੇਰ ਤੱਕ ਇਹ ਮਨੁੱਖ ਪ੍ਰਸੰਨ ਨਹੀਂ ਹੁੰਦਾ। ਦੂਸਰੀ ਭੁੱਖ ਆਖਦੇ ਨੇ ਬੌਧਿਕ ਭੁੱਖ। ਮਨੁੱਖ ਦੇ ਦਿਮਾਗ ਨੂੰ, ਮਨੁੱਖ ਦੀ ਬੁੱਧੀ ਨੂੰ ਵੀ ਭੁੱਖ ਵਿਆਪਦੀ ਹੈ। ਇਹਦੇ ਅੰਦਰ ਕੁਝ ਜਾਣਨ ਦੀ ਜਿਹੜੀ ਲਾਲਸਾ ਹੈ, ਕੁਝ ਸਮਝਣ ਦੀ ਲਾਲਸਾ ਹੈ, ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਇਹ ਹਰ ਰੋਜ਼ ਕੁਝ ਨਾ ਕੁਝ ਸਿੱਖਦਾ ਹੈ, ਕੁਝ ਨਾ ਕੁਝ ਗ੍ਰਹਿਣ ਕਰਦਾ ਹੈ। ਕੋਈ ਬੁਝਾਰਤ ਜਿਹੜੀ ਹੈ ਮਨੁੱਖ ਦੇ ਦਿਮਾਗ ਦੇ ਵਿੱਚ ਅੜ ਜਾਏ, ਕੋਈ ਇਹੋ ਜਿਹੀ ਕੁੰਡੀ ਮਨੁੱਖ ਦੇ ਦਿਮਾਗ ਦੇ ਵਿੱਚ ਫਸ ਜਾਏ, ਜਿਤਨੀ ਦੇਰ ਤੱਕ ਉਹ ਬੁਝਾਰਤ ਹੱਲ ਨਹੀਂ ਹੁੰਦੀ, ਜਿਤਨੀ ਦੇਰ ਤੱਕ ਉਹ ਕੁੰਡੀ ਜਿਹੜੀ ਇਹ ਖੁੱਲਦੀ ਨਹੀਂ, ਉਨੀ ਦੇਰ ਤੱਕ ਮਨੁੱਖ ਨੂੰ ਟਿਕਾ ਨਹੀਂ ਆਉਂਦਾ, ਇਸ ਨੂੰ ਭੁੱਖ ਹੈ ਬੌਧਿਕ ਤੌਰ ਤੇ ਵੀ। ਫਿਰ ਤੀਸਰਾ ਵਿਦਵਾਨ ਆਖਦੇ ਨੇ ਮਨੁੱਖ ਨੂੰ ਮਾਨਸਿਕ ਭੁੱਖ ਜਿਹੜੀ ਹੈ ਉਹ ਵੀ ਪਰੇਸ਼ਾਨ ਕਰਦੀ ਹੈ। ਮਨੁੱਖ ਭਾਵਨਾਵਾਂ ਦੇ ਨਾਲ ਭਰਿਆ ਹੋਇਆ ਹੈ, ਉਸ ਮਾਨਸਿਕ ਭੁੱਖ ਨੂੰ ਤ੍ਰਿਪਤ ਕਰਨ ਵਾਸਤੇ ਇਸ ਨੂੰ ਪਿਆਰ ਦੀ ਜ਼ਰੂਰਤ ਪੈਂਦੀ ਹੈ। ਇਹ ਦੂਸਰਿਆਂ ਦੇ ਕੋਲੋਂ ਪਿਆਰ ਚਾਹੁੰਦਾ ਵੀ ਹੈ, ਦੂਸਰਿਆਂ ਨੂੰ ਪਿਆਰ ਦੇਣਾ ਵੀ ਚਾਹੁੰਦਾ ਹੈ। ਜਿੱਥੇ ਮਨੁੱਖ ਦੇ ਸਾਰੇ ਜਿਹੜੇ ਰਿਸ਼ਤੇ ਨਾਤੇ ਨੇ ਜਿੱਥੇ ਖਲੋਤੇ ਹੋਏ ਨੇ, ਚਾਹੇ ਉਹ ਮਾਤਾ ਪਿਤਾ ਦਾ ਪਿਆਰ ਹੈ, ਚਾਹੇ ਉਹ ਪਤਨੀ ਦਾ ਪਿਆਰ ਹੈ, ਚਾਹੇ ਉਹ ਬੱਚਿਆਂ ਦਾ ਪਿਆਰ ਹੈ, ਚਾਹੇ ਉਹ ਦੋਸਤਾਂ ਮਿੱਤਰਾਂ ਦਾ ਪਿਆਰ ਹੈ, ਇਹਦੇ ਨਾਲ ਮਨੁੱਖ ਨੂੰ ਮਾਨਸਿਕ ਤੌਰ 'ਤੇ ਤ੍ਰਿਪਤੀ ਮਿਲਦੀ ਹੈ। ਔਰ ਮਾਨਸਿਕ ਤੌਰ 'ਤੇ ਮਨੁੱਖ ਤ੍ਰਿਪਤ ਨਾ ਹੋਵੇ ਫਿਰ ਵੀ ਇਸਨੂੰ ਆਨੰਦ ਨਹੀਂ ਮਿਲਦਾ, ਫਿਰ ਵੀ ਇਸਨੂੰ ਖੁਸ਼ੀ ਨਹੀਂ ਮਿਲਦੀ। ਪਰ ਚੌਥੇ ਨੰਬਰ 'ਤੇ ਵਿਦਵਾਨ ਆਖਦੇ ਨੇ ਇੱਕ ਭੁੱਖ ਹੋਰ ਹੈ। ਕਈ ਵਾਰੀ ਹੁੰਦੇ ਮਨੁੱਖ ਦੇ ਕੋਲ ਖਾਣ ਵਾਲੇ ਪਦਾਰਥਾਂ ਦੀ ਕੋਈ ਕਮੀ ਨਹੀਂ, ਮਨੁੱਖ ਦੇ ਕੋਲ ਗਿਆਨ ਵੀ ਬੜਾ, ਮਨੁੱਖ ਦੇ ਕੋਲ ਪਿਆਰ ਕਰਨ ਵਾਲੇ ਉਹਦੇ ਰਿਸ਼ਤੇਦਾਰ, ਦੋਸਤ ਮਿੱਤਰ, ਸਕੇ ਸੰਬੰਧੀ ਉਹ ਵੀ ਸਾਰੇ ਹੁੰਦੇ ਨੇ, ਮਨੁੱਖ ਫਿਰ ਵੀ ਬੇਚੈਨ ਹੁੰਦਾ ਹੈ, ਉਹਨੂੰ ਆਖਦੇ ਨੇ ਆਤਮਿਕ ਭੁੱਖ ਹੈ। ਇਹਨੂੰ ਕੁਝ ਐਸੀ ਸਮਝ ਪਈ ਹੈ ਕਿ ਜਗਤ ਦੇ ਅੰਦਰ ਮੇਰੇ ਜੀਵਨ ਦਾ ਆਉਣ ਦਾ ਮਨੋਰਥ ਕੋਈ ਹੋਰ ਹੈ, ਮੇਰੇ ਜੀਵਨ ਦਾ ਮਕਸਦ ਕੋਈ ਹੋਰ ਹੈ। ਬਸ ਉਸੇ ਭੁੱਖ ਦੀ ਤ੍ਰਿਪਤੀ ਵਾਸਤੇ ਹੈ ਫਿਰ ਮਨੁੱਖ ਜਿਹੜੀ ਸਾਰੀ ਧਰਮ ਦੀ ਸਾਧਨਾ ਕਰਦਾ ਹੈ, ਚਾਹੇ ਉਹਦੇ ਵਿੱਚ ਮਨੁੱਖਤਾ ਦੀ ਸੇਵਾ ਆ ਜਾਏ, ਚਾਹੇ ਉਹਦੇ ਵਿੱਚ ਸਿਮਰਨ ਦਾ ਪੱਖ ਆ ਜਾਏ, ਉਹ ਇਸ ਵਾਸਤੇ ਹੈ ਆਤਮਿਕ ਤੌਰ ਦੇ ਉੱਤੇ ਮੈਂ ਤ੍ਰਿਪਤ ਹੋਵਾਂ, ਮੇਰੀ ਭੁੱਖ ਜਿਹੜੀ ਹੈ ਆਤਮਾ ਦੀ ਜਿਹੜੀ ਭੁੱਖ ਹੈ ਉਹ ਕਿਸੇ ਤਰੀਕੇ ਦੇ ਨਾਲ ਤ੍ਰਿਪਤ ਹੋ ਜਾਏ। ਖੈਰ ਇਸ ਪਾਸੇ ਵੱਲ ਮੈਂ ਜ਼ਿਆਦਾ ਨਹੀਂ ਜਾਣਾ ਚਾਹੁੰਦਾ, ਕਿਉਂਕਿ ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਹ ਬਚਨ ਮੈਂ ਪੜ੍ਹਦਾ ਹਾਂ ਮੈਨੂੰ ਇੰਝ ਜਾਪਦਾ ਹੈ ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੇ ਮੇਰੀਆਂ ਸਾਰੀਆਂ ਭੁੱਖਾਂ ਗਵਾ ਦਿੱਤੀਆਂ, ਮੈਨੂੰ ਇੰਝ ਮਹਿਸੂਸ ਹੁੰਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਮਨੁੱਖ ਦੇ ਮਨ ਨੂੰ ਜਿਹੜੀ ਪਦਾਰਥਾਂ ਦੀ ਭੁੱਖ ਸਤਾਉਂਦੀ ਹੈ, ਜਿਹੜੀ ਤ੍ਰਿਸ਼ਨਾ ਦੀ ਭੁੱਖ ਸਤਾਉਂਦੀ ਹੈ, ਜਿਹੜੀ ਵਿਕਾਰ ਭੋਗਣ ਦੀ ਭੁੱਖ ਮਨੁੱਖ ਦੇ ਮਨ ਨੂੰ ਪਰੇਸ਼ਾਨ ਕਰਦੀ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਸ ਪਾਸੇ ਵੱਲ ਇਸ਼ਾਰਾ ਕਰਦੇ ਪਏ ਨੇ। ਕਿਉਂਕਿ ਇਹਨਾਂ ਬੋਲਾਂ ਨੂੰ ਥੋੜ੍ਹਾ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਪੜ੍ਹਨ ਦੇ ਵਿੱਚ ਜਾਂ ਅਖਰੀ ਅਰਥ ਸਮਝਣ ਦੇ ਵਿੱਚ ਇਹ ਬੋਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੜੇ ਸਰਲ ਨੇ, ਬੜੇ ਸੌਖੇ ਨੇ। ਅਸੀਂ ਹਰ ਰੋਜ਼ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਉਹ ਬੋਲ ਅਨੇਕਾਂ ਵਾਰੀ ਦੁਹਰਾ ਲੈਂਦੇ ਹਾਂ। ਇਹਨਾਂ ਨੂੰ ਅੱਖਰੀ ਤੌਰ ਦੇ ਉੱਤੇ ਦੁਹਰਾਉਣਾ ਜਾਂ ਅੱਖਰੀ ਤੌਰ 'ਤੇ ਇਹਨਾਂ ਦੇ ਅਰਥਾਂ ਨੂੰ ਸਮਝ ਲੈਣਾ ਕੋਈ ਸਾਡੇ ਵਾਸਤੇ ਬਹੁਤਾ ਕਠਿਨ ਨਹੀਂ ਹੈ, ਬਹੁਤਾ ਮੁਸ਼ਕਲ ਨਹੀਂ ਹੈ। ਪਰ ਜਿਵੇਂ ਜਿਵੇਂ ਇਹਨਾਂ ਬੋਲਾਂ ਦੀ ਗਹਿਰਾਈ ਦੇ ਵਿੱਚ ਤੁਰੇ ਜਾਓਗੇ, ਤਿਵੇਂ ਤਿਵੇਂ ਵਿਚਾਰਾਂ ਦੇ ਹੋਰ ਮੋਤੀ ਜਿਹੜੇ ਨੇ ਉਹ ਸਾਡੀ ਝੋਲੀ ਵਿੱਚ ਪੈਣਗੇ। ਹੁਣ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਮੇਰੇ ਜੀਵਨ ਦਾ ਆਸਰਾ ਹੈ। ਇਹੋ ਜਿਹਾ ਆਸਰਾ ਜਿਸ ਨੇ ਮੇਰੇ ਜੀਵਨ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਮਿਟਾ ਦਿੱਤੀਆਂ ਨੇ, ਖਤਮ ਕਰ ਦਿੱਤੀਆਂ ਨੇ। ਇਹਦਾ ਭਾਵ ਨਾਮ ਦੇ ਵਿੱਚ ਸਮਰੱਥਾ ਹੈ ਮਨੁੱਖ ਦੇ ਜੀਵਨ ਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦੀ ਹੈ। ਸਾਨੂੰ ਜਾਣਨਾ ਪਏਗਾ ਕਿ ਪਰਮਾਤਮਾ ਦਾ ਨਾਮ ਹੈ ਕਿ ਜਿਸ ਨੂੰ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹਨੇ ਮੇਰੇ ਜੀਵਨ ਦੀਆਂ ਸਾਰੀਆਂ ਭੁੱਖਾਂ ਮਿਟਾ ਦਿੱਤੀਆਂ ਨੇ। ਕਿਉਂਕਿ ਜਿਵੇਂ ਮੈਂ ਬੇਨਤੀ ਕੀਤੀ ਹੈ ਕੁਝ ਸਰੀਰਕ ਭੁੱਖ ਦੀ ਗੱਲ ਕਰਦੇ ਨੇ ਜਾਂ ਮਾਨਸਿਕ ਭੁੱਖ ਦੀ ਗੱਲ ਕਰਦੇ ਨੇ ਜਾਂ ਬੌਧਿਕ ਭੁੱਖ ਦੀ ਗੱਲ ਕਰਦੇ ਨੇ ਜਾਂ ਆਤਮਕ ਭੁੱਖ ਦੀ ਗੱਲ ਕਰਦੇ ਨੇ, ਪਰ ਨਾਮ ਜੇਕਰ ਕੇਵਲ ਕੁਝ ਅੱਖਰਾਂ ਨੂੰ ਬਾਰ ਬਾਰ ਦੁਹਰਾਉਣਾ ਹੀ ਹੋਵੇ ਉਸੇ ਨੂੰ ਹੀ ਨਾਮ ਆਖਿਆ ਜਾਂਦਾ ਹੋਵੇ। ਤੇ ਬੇਨਤੀ ਕਰਾਂ ਮਨੁੱਖ 2 ਘੰਟੇ 4 ਘੰਟੇ 6 ਘੰਟੇ ਬੈਠਾ ਦੁਹਰਾਈ ਜਾਏ ਸਰੀਰ ਦੀ ਭੁੱਖ ਜਿਹੜੀ ਹੈ ਉਹ ਖਤਮ ਨਹੀਂ ਹੋਏਗੀ। ਜਿਸ ਤਰੀਕੇ ਦੇ ਨਾਲ ਕੇਵਲ ਕਿਸੇ ਸ਼ਬਦ ਨੂੰ ਬਾਰ ਬਾਰ ਦੁਹਰਾਉਣ ਦੇ ਨਾਲ ਸਾਡੀਆਂ ਭੁੱਖਾਂ ਮਿਟਦੀਆਂ ਹੁੰਦੀਆਂ ਤੇ ਗੁਰੂ ਘਰਾਂ ਦੇ ਅੰਦਰ ਅੱਜ ਤੇ ਚਲੋ ਕਹਿ ਸਕਦੇ ਪਰ ਗੁਰੂ ਕਾਲ ਦੇ ਸਮੇਂ ਗੁਰੂ ਘਰਾਂ ਦੇ ਅੰਦਰ ਨਾਲ ਲੰਗਰ ਦੀ ਪ੍ਰਥਾ ਚਾਲੂ ਨਾ ਹੁੰਦੀ, ਗੁਰੂ ਘਰਾਂ ਦੇ ਅੰਦਰ ਪੰਗਤ ਦਾ ਸਿਧਾਂਤ ਨਾ ਹੁੰਦਾ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਨਾਮ ਜਿਹੜਾ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਦੁਹਰਾਈ ਜਾਣ ਦੇ ਨਾਲ ਮਨੁੱਖ ਦੇ ਸਰੀਰ ਦੀ ਭੁੱਖ ਜਿਹੜੀ ਆ ਉਹ ਖਤਮ ਨਹੀਂ ਹੋਏਗੀ, ਨਾ ਮਨੁੱਖ ਨੂੰ ਕਿਸੇ ਗਿਆਨ ਦੀ ਪ੍ਰਾਪਤੀ ਹੋਏਗੀ, ਨਾ ਮਨੁੱਖ ਦੀ ਜਿਹੜੀ ਬੌਧਿਕ ਭੁੱਖ ਹੈ ਜਗਤ ਨੂੰ ਜਾਣਨ ਦੀ, ਸੰਸਾਰ ਨੂੰ ਜਾਣਨ ਦੀ, ਨਾ ਮਨੁੱਖ ਦੀ ਉਹ ਭੁੱਖ ਜਿਹੜੀ ਹੈ ਉਹ ਤ੍ਰਿਪਤ ਹੋਏਗੀ। ਹੁਣ ਗੁਰੂ ਕੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ। ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬੋਲ ਮੈਂ ਯਤਨ ਕਰਦਾ ਪਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਬਹੁਤੇ ਔਖੇ ਸ਼ਬਦ ਨਾ ਲਏ ਜਾਵਣ, ਉਹੀ ਸ਼ਬਦ ਮੈਂ ਆਪ ਜੀ ਦੇ ਨਾਲ ਪ੍ਰਮਾਣ ਵਜੋਂ ਸਾਂਝੇ ਕਰਾਂ ਜਿਹੜੇ ਸ਼ਬਦ ਆਪ ਹਰ ਰੋਜ਼ ਦੁਹਰਾਉਂਦੇ ਹੋ, ਅਕਸਰ ਪੜ੍ਹਦੇ ਸੁਣਦੇ ਹੋ। ਕਿਉਂਕਿ ਮਸਲਾ ਭਾਵੇਂ ਕਿ ਗੁਰਬਾਣੀ ਦੇ ਜਿਹੜੇ ਔਖੇ ਸ਼ਬਦ ਨੇ ਉਹ ਵੀ ਸਾਡੇ ਵਾਸਤੇ ਸਮਝਣੇ ਜ਼ਰੂਰੀ ਨੇ, ਪਰ ਅੱਜ ਜ਼ਿਆਦਾ ਜ਼ਰੂਰਤ ਹੈ ਸਾਨੂੰ ਗੁਰਬਾਣੀ ਦੇ ਸਿਧਾਂਤ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਸਮਝ ਲਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਗੁੰਮਰਾਹ ਨਾ ਕਰ ਸਕੇ। ਤੋ ਮੈਂ ਯਤਨ ਕਰਦਾ ਗੁਰਬਾਣੀ ਦੇ ਸੌਖੇ ਜਿਹੜੇ ਸ਼ਬਦ ਨੇ ਆਸਾਨੀ ਦੇ ਨਾਲ ਤੁਸੀਂ ਅਕਸਰ ਪੜ੍ਹਦੇ ਸੁਣਦੇ ਹੋ ਕੇਵਲ ਉਹਨਾਂ ਸ਼ਬਦਾਂ ਦਾ ਹੀ ਸਹਾਰਾ ਲਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਆਪ ਹਰ ਰੋਜ਼ ਦੁਹਰਾਉਂਦੇ ਹੋ, ਉਸ ਮਨੁੱਖ ਦੇ ਜੀਵਨ ਦੀ ਗੱਲ ਦੱਸਦੇ ਪਏ ਨੇ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਪਰਮਾਤਮਾ ਦਾ ਨਾਮ ਟਿਕਿਆ ਹੈ, ਜਿਸ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ ਹੈ। ਕਿਉਂਕਿ ਜਿੱਥੇ ਭੁੱਖ ਦਾ ਜ਼ਿਕਰ ਆਉਂਦਾ ਹੈ ਭੁੱਖ ਦੀ ਤ੍ਰਿਪਤੀ ਵਾਸਤੇ ਤੇ ਮਨੁੱਖ ਨੂੰ ਭੋਜਨ ਦੀ ਜ਼ਰੂਰਤ ਪੈਂਦੀ ਹੈ, ਤੇ ਜੇ ਨਾਮ ਮਨੁੱਖ ਦੀਆਂ ਭੁੱਖਾਂ ਨੂੰ ਮਿਟਾਉਂਦਾ ਤੇ ਸਮਝਣਾ ਪਏਗਾ ਨਾਮ ਕੋਈ ਖੁਰਾਕ ਹੈ, ਨਾਮ ਕੋਈ ਭੋਜਨ ਹੈ। ਜਿਹੜੀ ਖੁਰਾਕ ਜਿਹੜਾ ਭੋਜਨ ਇਸ ਮਨੁੱਖ ਨੇ ਛਕਣਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉੱਥੇ ਸ਼ਬਦ ਵਰਤਦੇ ਨੇ ਕਹਿਣ ਲੱਗੇ ਥਾਲ ਵਿੱਚ 3 ਵਸਤੂ ਪਈ ਹੋ, ਸਤ ਸੰਤੋਖ विचारो। अमृत नाम ठाकुर का पयो, जिसका सबसे आधार हो। किस मनुख दे इरदे अंदर अमृत नाम टिकिया होया, किस मनुख दे इरदे अंदर परमात्मा दा आत्मक जीवन देन वाला नाम टिकिया होया। गुरु अर्जुन देव पातशाह महाराज कहिंदे ने उस मनुख दे अंदर, जिस मनुख दे इरदे दे थाल दे विच तीन वस्तुआं पईआं होईआं ने, जिस मनुख दे इरदे अंदर सत है, जिस दे अंदर संतोख है, जिस दे अंदर विवेक है, विचार है, जिस मनुख दे इरदे दी थाली दे अंदर मेरे साहिब सच्चे पातशाह महाराज आखदे ने इह शुभ गुणां दा भोजन परोसिया होया पिया है, समझना उस मनुख दे अंदर नाम दा वासा है। जे जीवन दे अंदर सत नहीं है, जे जीवन दे अंदर संतोख नहीं है, जे जीवन दे अंदर विवेक नहीं है, भावे सारी जिंदगी किसी अखर नूं बार बार मनुख दोहराउंदा रहे। गुरु अर्जुन देव पातशाह महाराज नहीं मनते इस गल नूं कि इस मनुख दे हिरदे अंदर अमृत नाम ठाकुर का पिया होया कि नहीं पिया होया। हुण गुरदेव कहिंदे ने भुख मिटनी है, हुण 36 प्रकार दे पकवान आवण मनुख दे सामने पए होए आवण, मनुख 2 घंटे सामने बैठ के उन्हां पकवानां दा नाम जिहड़ा दोहराई जाए दोहराई जाए। जिन्ने स्वादले खाने मनुख दे सामने पाए आवण, मनुख सारे खाणियां दा नाम जिहड़ा बार बार दोहराई जाए। पर उन्हां खाणियां नूं खावे ना, उन्हां खाणियां दा आनंद ना माणे, मनुख दी भुख जिहड़ी है दूर नहीं होएगी, मनुख तृप्त नहीं होएगा, मनुख रजेगा कदे ऐसा नहीं हो सकता। मनुख नूं भुख लगी होई होवे ते मनुख केवल खाणियां दा स्वादले खाणियां दा नाम जिहड़ा उही दोहराई जाए, ते केवल दोहराउण दे नाल ही उस मनुख दी भुख, ओ आखे कि मेरा मैं ते रज गया, मेरी ते भुख मिट गई। सतगुरां ने शब्द वरतिया कहण लगे जे को खावै जे को पुंचै तिसका होए उधारो, ए वस्त तजी न जाई नित नित रख उर उधार। उधार किस मनुख दा होएगा, रजेवा किस मनुख नूं मिलेगा, तृप्त केड़ा होएगा। गुरु अर्जुन देव पातशाह महाराज कहिंदे ने जेड़ा मनुख इस वस्तु नूं खावेगा, जेड़ा मनुख इस वस्तु दा आनंद माणेगा। हुण मनुख जबान तो सत दियां गल्लां करदा पिया, जबान तो उच्चे सुचे आचरण दियां गल्लां करदा पिया, पर उच्चे सुचे आचरण नूं अपने जीवन दे अंदर कदे माणिया नहीं इस मनुख ने। आप है आचरण तो गिरिया होया, संतोख दियां गल्लां ते दोहरांदा पिया है, पर संतोख दा तारणी नहीं होया। कल वीर जी एक बेनती कर रहे सन, बिल्कुल गुरु अर्जुन देव पातशाह महाराज जी दे बोल इसे लीह दे उत्ते सानू पाउणा चाहुंदे ने। गोबिंद दे गुण गाउणे वास्तव दे विच हैन की, जदों गुरमत यह कहिंदी है मन करके बचना करके कर्मा करके परमात्मा की आराधना कर, बचना करके ते है असी बाणी नूं पढ़ लिया, बाणी नूं विचार लिया, मन करके उस बाणी की विचार दे विच असी खुब गए। पर गुरदेव पातशाह महाराज कहिंदे ने कर्म करके भी परमात्मा की आराधना कर, कर्म करके भी परमात्मा के गुणा नूं गा। जितनी देर तक कर्म करके परमात्मा के गुणा नूं नहीं गाँदा, जबान तो परमात्मा के गुण गाने, सत संतोख दया धर्म तीरज परमात्मा के गुण ने, पर इन्हां गुणा नूं मैं अपने जीवन के अंदर गाया कि नहीं गाया, इन्हां गुणा नूं मैं अपने जीवन के अंदर दोहराया कि नहीं दोहराया। उसनों गुरु अर्जुन देव पातशाह महाराज कहिंदे ने जे को खावै जे को पुंचै तिसका होए उधारो, उधार ते उसदा होएगा। सब सच्चे पातशाह कहिंदे ने जिहड़ा इन्हां शुभ गुणां दे भोजन नूं खावेगा, जिहड़ा इन्हां शुभ गुणां दे भोजन नूं माणेगा। ਉਸਨੂੰ ਮੰਨਣ ਤੋਂ ਬਗੈਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਮਨੁੱਖ ਦੇ ਜੀਵਨ ਦੀਆਂ ਭੁੱਖਾਂ ਨਹੀਂ ਮਿਟਦੀਆਂ। ਹੁਣ ਜਿਸ ਨੇ ਰੱਬੀ ਗੁਣਾਂ ਦੇ ਨਾਲ ਸਾਂਝ ਬਣਾਈ ਹੋਏਗੀ, ਜਿਸ ਨੇ ਗੁਰਬਾਣੀ ਦੀ ਸਿੱਖਿਆ ਦੇ ਨਾਲ ਆਪਣੇ ਜੀਵਨ ਦੀ ਸਾਂਝ ਬਣਾਈ ਹੋਵੇਗੀ, ਉਹ ਬੰਦਾ ਮੰਗਤਾ ਤੇ ਨਹੀਂ ਨਾ ਹੋਵੇਗਾ, ਉਹ ਬੰਦਾ ਦਰ ਦਰ ਦੇ ਉੱਤੇ ਜਾਂ ਉਹ ਬੰਦਾ ਆਲਸੀ ਤੇ ਨਹੀਂ ਨਾ ਹੋਵੇਗਾ, ਵਿਹਲੜ ਤੇ ਨਹੀਂ ਨਾ ਹੋਵੇਗਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਪੜ੍ਹਦਾ ਹੋਏਗਾ ਵੀ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨ ਲੱਗੀਏ ਪਾਏ, ਜਦ ਇਹ ਬਚਨ ਪੜ੍ਹਦਾ ਹੋਏਗਾ ਵੀ ਕਾਲ ਖਾਏ ਕਿਸ਼ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਹੁਣ ਇਸ ਗੁਣ ਦੇ ਨਾਲ ਜਦੋਂ ਸਾਂਝ ਬਣਾਈ, ਮਨੁੱਖ ਨੇ ਕਿਰਤ ਕਰਨੀ ਸ਼ੁਰੂ ਕੀਤੀ, ਧਰਮ ਦੀ ਕਿਰਤ ਕਰਦਾ ਹੈ, ਕਮਾਉਂਦਾ ਹੈ, ਖਾਂਦਾ, ਸਰੀਰ ਦੀ ਭੁੱਖ ਜਿਹੜੀ ਹੈ ਮਨੁੱਖ ਦੀ ਉਹ ਵੀ ਮਿਟ ਜਾਏਗੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਨਾਮ ਦਾ ਮੈਨੂੰ ਆਸਰਾ ਹੈ, ਪਰਮਾਤਮਾ ਦੇ ਗੁਣਾਂ ਦਾ ਮੈਨੂੰ ਆਸਰਾ ਹੈ, ਰੱਬੀ ਗੁਣਾਂ ਦਾ ਮੈਨੂੰ ਸਹਾਰਾ ਮਿਲਿਆ, ਮੇਰੇ ਜੀਵਨ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਮਿਟ ਗਈਆਂ ਨੇ, ਰੱਬੀ ਗੁਣਾਂ ਨੇ ਮੈਨੂੰ ਇਹੋ ਜਿਹੀ ਸੇਧ ਦੇ। ਕਿੰਨੇ ਪਿਆਰੇ ਬੋਲ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਦਰਜ ਕੀਤੇ ਨੇ। ਇਹ ਗੱਲ ਸਮਝਾ ਦਿੱਤੀ ਹੈ ਸਤਿਗੁਰਾਂ ਨੇ ਕਿ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਏ, ਇਸ ਭੁਲੇਖੇ ਵਿੱਚ ਸਿੱਖਾ ਤੂੰ ਤੇ ਬਿਲਕੁਲ ਨਾ ਰਹਿ, ਕਿ ਸ਼ਾਇਦ ਬਹੁਤਾਂਤ ਦੇ ਵਿੱਚ ਦੁਨੀਆਂ ਦੇ ਪਦਾਰਥ ਇਕੱਤਰ ਕਰਕੇ ਮੈਂ ਰੱਜ ਜਾਵਾਂਗਾ, ਮੈਂ ਤ੍ਰਿਪਤ ਹੋ ਜਾਵਾਂਗਾ। ਸਤਿਗੁਰੂ ਕਹਿੰਦੇ ਨੇ ਮੰਨ ਲੈ ਗੱਲ, ਨਾ ਜਿੱਦ ਕਰ, ਇਹ ਨਹੀਂ ਤੈਨੂੰ ਦੁਨੀਆਂ ਵਾਲੀ ਦੌੜ ਭੱਜ ਕਰਨ ਤੋਂ ਮੈਂ ਰੋਕਦਾ ਪਿਆ, ਇਹ ਨਹੀਂ ਮੈਂ ਤੈਨੂੰ ਦੁਨੀਆਂ ਵਾਲੀ ਕਿਰਤ ਕਰਨ ਤੋਂ ਰੋਕਦਾ ਪਿਆ, ਉਹ ਸਾਰਾ ਕੁਝ ਕਰਨਾ, ਉੱਦਮ ਕਰਨਾ ਹੈ ਤੂੰ। ਪਰ ਜੇ ਤੇਰੇ ਮਨ ਦੇ ਅੰਦਰ ਇਹ ਭੁਲੇਖ ਹੈ ਕਿ ਵੱਧ ਤੋਂ ਵੱਧ ਪਦਾਰਥ ਕਰਕੇ ਮੈਂ ਰੱਜ ਜਾਵਾਂਗਾ, ਮੈਂ ਤ੍ਰਿਪਤ ਹੋ ਜਾਵਾਂਗਾ, ਮੈਨੂੰ ਟਿਕਾ ਆ ਜਾਏਗਾ, ਮੈਨੂੰ ਸੰਤੋਖ ਆ ਜਾਏਗਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੇਰੀ ਤੇ ਪਾਏ ਕੁਝ ਨਹੀਂ। ਇੱਥੇ ਤੇ ਵੱਡੇ ਵੱਡੇ ਰਾਜਨ ਅਰਪੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੇ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੋਚੇ। ਪਤਾ ਨਹੀਂ ਕਿੱਡੇ ਕਿੱਡੇ ਵੱਡੇ ਰਾਜੇ ਹੋ ਚੁੱਕੇ ਨੇ, ਕਿੱਡੇ ਕਿੱਡੇ ਵੱਡੇ ਜ਼ਿਮੀਂਦਾਰ ਹੋ ਚੁੱਕੇ ਨੇ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਤੇਰੀ ਤੇ ਪਾਏ ਉਹਨਾਂ ਦੇ ਸਾਹਮਣੇ ਕੁਝ ਨਹੀਂ, ਉਹ ਨਹੀਂ ਰੱਜੇ। ਸਿਕੰਦਰ ਵਰਗੇ ਇਸ ਸੰਸਾਰ ਤੋਂ ਚਲੇ ਗਏ, ਸਾਰੀ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਦੇਖਣ ਵਾਲੇ ਸੰਸਾਰ ਤੋਂ ਚਲੇ ਗਏ, ਪਰ ਤ੍ਰਿਪਤ ਹੋ ਕੇ ਨਹੀਂ ਗਏ, ਰੱਜ ਕੇ ਨਹੀਂ ਗਏ, ਭੁੱਖੇ ਹੀ ਚਲੇ ਗਏ ਨੇ। ਇਸ ਵਾਸਤੇ ਜੇਕਰ ਤੂੰ ਇਹ ਮੰਨ ਕੇ ਬੈਠੇ ਕਿ ਪਦਾਰਥ ਬਹੁਤਾਤ ਦੇ ਵਿੱਚ ਇਕੱਤਰ ਕਰ ਲਵਾਂਗਾ ਫਿਰ ਮੈਂ ਰੱਜ ਜਾਵਾਂਗਾ, ਗੁਰਦੇਵ ਕਹਿਣ ਲੱਗੇ ਨਿਸ਼ਾਨਾ ਤੇਰਾ ਗਲਤ ਹੈ। ਅਗਲਾ ਬਚਨ ਪੜ੍ਹੀਏ, ਗੁਰਦੇਵ ਕਹਿੰਦੇ ਨੇ ਮੈਂ ਨਹੀਂ ਤੈਨੂੰ ਆਖਦਾ ਵੀ ਦੁਨੀਆਂ ਦੇ ਜਿਹੜੇ ਸਵਾਦਲੇ ਖਾਣ ਵਾਲੇ ਪਦਾਰਥ ਨੇ ਤੂੰ ਉਹਨਾਂ ਦਾ ਸਵਾਦ ਨਾ ਮਾਣੇ, ਜੀ ਸਦਕੇ ਮਾਣ, ਗੁਰਮਤ ਨੇ ਕੋਈ ਮਨਾ ਹੀ ਨਹੀਂ ਕੀਤੀ। ਪਰ ਹਾਂ, ਜੇ ਤੂੰ ਆਪਣੇ ਜੀਵਨ ਦਾ ਨਿਸ਼ਾਨਾ ਹੀ ਇਹ ਮੰਨ ਕੇ ਬਹਿ ਜਾਏ, ਆਪਣੇ ਜੀਵਨ ਦੀ ਸਫਲਤਾ ਹੀ ਇਹ ਮੰਨ ਕੇ ਬਹਿ ਜਾਏ ਕਿ ਮੈਂ ਵੱਧ ਤੋਂ ਵੱਧ ਦੁਨੀਆਂ ਦੇ ਸਵਾਦਲੇ ਪਕਵਾਨ ਜਿਹੜੇ ਨੇ, ਸਵਾਦਲੇ ਪਦਾਰਥ ਜਿਹੜੇ ਨੇ ਉਹ ਖਾਣੇ ਨੇ, ਉਹਨਾਂ ਨੂੰ ਖਾਣ ਦੇ ਨਾਲ ਹੀ ਮੈਨੂੰ ਪ੍ਰਸੰਨਤਾ ਮਿਲੇਗੀ, ਉਹਨਾਂ ਨੂੰ ਖਾਣ ਦੇ ਨਾਲ ਹੀ ਮੈਨੂੰ ਆਨੰਦ ਮਿਲੇਗਾ। ਗੁਰਦੇਵ ਕਹਿਣ ਲੱਗੇ ਨਹੀਂ ਆਨੰਦ ਮਿਲੇਗਾ, ਨਹੀਂ ਪ੍ਰਸੰਨਤਾ ਮਿਲੇਗੀ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕੀ ਮਿਟੈ ਨਾ ਭੁੱਖਾ, ਉੱਦਮ ਕਰੇ ਸਵਾਣ ਕੀ ਨਿਆਈ ਚਾਰੇ ਕੁੰਟਾਂ ਕੋਖਾ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਬਿੰਜਨ ਦਾ ਅਰਥ ਹੈ ਸਵਾਦਲੇ ਪਕਵਾਨ। ਜਿਹੜਾ ਮਨੁੱਖ ਆਪਣੇ ਜੀਵਨ ਦਾ ਨਿਸ਼ਾਨਾ ਹੀ ਇਹ ਮੰਨ ਕੇ ਬਹਿ ਗਿਆ ਕਿ ਵੱਧ ਤੋਂ ਵੱਧ ਸਵਾਦਲੇ ਪਕਵਾਨ ਜਿਹੜੇ ਨੇ ਖਾਧੇ ਜਾਵਣ, ਸ਼ਾਇਦ ਇਸੇ ਤਰੀਕੇ ਦੇ ਨਾਲ ਮੇਰਾ ਜੀਵਨ ਧਨ ਹੋ ਜਾਏਗਾ, ਇਸੇ ਤਰੀਕੇ ਦੇ ਨਾਲ ਮੇਰੇ ਜੀਵਨ ਦੀ ਸਫਲਤਾ ਹੋ ਜਾਏਗੀ। ਗੁਰਦੇਵ ਕਹਿਣ ਲੱਗੇ ਨਹੀਂ ਆਨੰਦ ਮਿਲੇਗਾ। ਤਾਂ ਕੀ ਇਹੋ ਜਿਹੇ ਮਨੁੱਖਾਂ ਨੂੰ ਸਾਰੀ ਜ਼ਿੰਦਗੀ ਦੌੜ ਭੱਜ ਕਰਦੇ ਨੇ? ਸਤਿਗੁਰਾਂ ਦਾ ਸ਼ਬਦ ਹੈ, ਮਾਫੀ ਚਾਹਾਂਗਾ। ਕਹਿਣ ਲੱਗੇ ਉੱਦਮ ਕਰੇ ਸਵਾਨ ਕੀ ਨਿਆਈ, ਜਿਵੇਂ ਅਵਾਰਾ ਕੁੱਤਾ ਭੱਜਿਆ ਫਿਰਦਾ। ਗੁਰਦੇਵ ਕਹਿੰਦੇ ਨੇ ਕੁਝ ਲੋਕ ਇਸੇ ਤਰੀਕੇ ਦੇ ਨਾਲ ਸਾਰੀ ਜ਼ਿੰਦਗੀ ਭਟਕਦੇ ਫਿਰਦੇ ਨੇ, ਪਰ ਸਤਿਗੁਰੂ ਕਹਿਣ ਲੱਗੇ ਅੰਦਰ ਦਾ ਰਜੇਵਾ ਜਿਹੜਾ ਹੈ, ਅੰਦਰ ਦੀ ਤ੍ਰਿਪਤੀ ਜਿਹੜੀ ਹੈ, ਅੰਦਰ ਦੀ ਸੰਤੁਸ਼ਟੀ ਜਿਹੜੀ ਹੈ, ਅੰਦਰ ਦਾ ਸੰਤੋਖ ਜਿਹੜਾ ਹੈ, ਉਹ ਮਨੁੱਖ ਨੂੰ ਮਿਲਦਾ ਨਹੀਂ ਤੇ ਅੰਦਰ ਦੇ ਰਜੇਵੇਂ ਤੋਂ ਬਗੈਰ ਕਿਸੇ ਮਨੁੱਖ ਨੂੰ ਆਨੰਦ ਨਹੀਂ ਮਿਲਦਾ। ਹੁੰਦਾ ਕੀ ਹੈ, ਸਮਾਂ ਆਪਣੀ ਚਾਲੇ ਚੱਲਦਾ ਜਾਂਦਾ ਹੈ। ਆਖਰ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਬੋਲ ਆਖ ਦਿੱਤੇ ਨੇ, ਇੱਕ ਦਿਨ ਸਮਾਂ ਹੀ ਇਹੋ ਜਿਹਾ ਆ ਜਾਂਦਾ ਹੈ। ਖਾਣ ਵਾਲੇ ਪਦਾਰਥ ਤੇ ਉਸੇ ਤਰੀਕੇ ਦੇ ਨਾਲ ਪਾਏ ਹੁੰਦੇ ਨੇ, ਮਨੁੱਖ ਦੇ ਵਿੱਚ ਖਾਣ ਦੀ ਹਿੰਮਤ ਹੀ ਨਹੀਂ ਰਹਿੰਦੀ, ਸਮਰੱਥਾ ਹੀ ਨਹੀਂ ਰਹਿੰਦੀ, ਤਾਕਤ ਹੀ ਨਹੀਂ ਰਹਿੰਦੀ, ਜਬਾੜਾ ਹੀ ਕੰਮ ਨਹੀਂ ਕਰਦਾ। ਜਿਸ ਨੂੰ ਗੁਰਦੇਵ ਨੇ ਆਖਿਆ ਸੀ ਵੀ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈਣੰਦਿਆਂ ਸਭ ਅੰਗ, ਪਤਾ ਨਹੀਂ ਕੀ ਕੁਝ ਖਾਧਾ ਇਸ ਮੂੰਹ ਦੇ ਨਾਲ, ਪਤਾ ਨਹੀਂ ਅੱਜ ਤੱਕ ਇਸ ਸਰੀਰ ਦੇ ਉੱਤੇ ਕਿੰਨੇ ਕੁ ਤਰ੍ਹਾਂ ਦੇ ਵਸਤਰ ਜਿਹੜੇ ਨੇ, ਕੱਪੜੇ ਜਿਹੜੇ ਨੇ ਪਹਿਣ ਪਹਿਣ ਕੇ ਦੇਖ ਲਏ ਨੇ। ਅੱਜ ਸਮੇਂ ਸਰੀਰ ਦੇ ਉੱਤੇ ਇਹੋ ਜਿਹਾ ਆ ਗਿਆ, ਹੁਣ ਕੋਈ ਸੋਹਣੇ ਰੰਗ ਦਾ ਕੱਪੜਾ ਜੇ ਮਨ ਨੂੰ ਖਿੱਚ ਪਾਉਂਦਾ, ਮੈਂ ਸਰੀਰ ਦੇ ਉੱਤੇ ਪਾ ਵੀ ਲੈਣੇ, ਧੀਆਂ ਪੁੱਤਰੀ ਕਹਿ ਦਿੰਦੇ ਨੇ ਕਿ ਹੁਣ ਇਹੋ ਜਿਹੇ ਵਸਤਰ ਤੁਸੀਂ ਨਾ ਪਾਇਆ ਕਰੋ, ਇਹੋ ਜਿਹਾ ਰੰਗ ਹੁਣ ਤੁਹਾਡੇ 'ਤੇ ਫੱਬਦਾ ਨਹੀਂ, ਬਜ਼ੁਰਗ ਹੋ ਗਏ। ਸਾਡੀ ਜਵਾਨੀ ਦੇ ਅੰਦਰ ਖਾਣ ਵਾਲੇ ਜਿੰਨੇ ਪਦਾਰਥ ਸਨ, ਅੱਜ ਬੁਢੇਪੇ ਦੇ ਵਿੱਚ ਜਦੋਂ ਕੋਈ ਮਨੁੱਖ ਪਹੁੰਚ ਗਿਆ, ਪਦਾਰਥ ਘਟੇ ਨਹੀਂ, ਉਹਦੇ ਨਾਲੋਂ ਜ਼ਿਆਦਾ ਹੋਣਗੇ ਮਨੁੱਖ ਦੇ ਕੋਲ। ਪਰ ਖਾਣ ਦੀ ਤਾਕਤ ਜਿਹੜੀ ਆ ਮਨੁੱਖ ਦੇ ਕੋਲ ਨਹੀਂ ਰਹਿੰਦੀ, ਸਾਰੇ ਪਦਾਰਥ ਕੋਲ ਪਏ ਹੁੰਦੇ ਨੇ ਪਰ ਮਨੁੱਖ ਜਵਾਬ ਦੇ ਦਿੰਦਾ। ਗੁਰਦੇਵ ਕਹਿਣ ਲੱਗੇ, ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੇ ਨਾ ਭੁੱਖਾ, ਉੱਦਮ ਕਰੇ ਸਵਾਣ ਕੀ ਨਿਆਈ, ਚਾਰੇ ਕੁੰਟਾਂ ਕੁੱਖਾ। ਨਹੀਂ ਰੱਜਦਾ, ਲਾਲਸਾ ਨਹੀਂ ਮਿਟਦੀ, ਅੰਦਰੋਂ ਨਹੀਂ ਰੱਜਦਾ। ਗੁਰਦੇਵ ਨੇ ਅਗਲਾ ਸ਼ਬਦ ਹੋਰ ਵਰਤਿਆ, ਕਹਿਣ ਲੱਗੇ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁੱਕੇ। ਵਿਸ਼ੇ ਮਨੁੱਖ ਭਾਵੇਂ, ਮੇਰੇ ਸਤਿਗੁਰੂ ਕਹਿਣ ਲੱਗੇ, ਕਾਮਵੰਤ ਕਾਮੀ ਬਹੁ ਨਾਰੀ, ਬਹੁ ਨਾਰੀ ਦਾ ਅਰਥ ਹੈ ਉਹਦੇ ਕੋਲ ਇੱਕ ਨਾਲੋਂ ਇੰਜ ਆਖੀਏ ਇੱਕ ਨਾਲੋਂ ਜ਼ਿਆਦੇ ਉਹਦੇ ਵਿਆਹ ਹੋਏ ਹੋਏ ਹੋਵਣ, ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸੱਤ ਸੱਤ ਵਿਆਹ ਉਹਦੇ ਹੋਏ ਹੋਵਣ, ਇਤਨੀਆਂ ਉਸਦੇ ਪਾਸ ਇਸਤਰੀਆਂ ਹੋਵਣ, ਇਤਨੀਆਂ ਉਸਦੇ ਪਾਸ ਘਰ ਵਾਲੀਆਂ ਹੋਵਣ, ਪਰ ਫਿਰ ਵੀ ਗੁਰਦੇਵ ਕਹਿੰਦੇ ਨੇ ਪਰ ਗ੍ਰਹਿ ਜੋ ਨਾ ਚੁੱਕ। ਘਰ ਦੇ ਉੱਤੇ ਨਿਗਾਹ ਰੱਖਣ ਦੀ ਭੈੜੀ ਵਾਦੀ, ਗੁਰਦੇਵ ਕਹਿੰਦੇ ਨੇ ਉਹ ਖਤਮ ਨਹੀਂ ਹੁੰਦੀ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁੱਕੇ, ਜੋ ਦਾ ਅਰਥ ਹੁੰਦਾ ਦੇਖਣਾ, ਨਿਗਾਹ ਰੱਖਣੀ। ਭਾਵੇਂ ਕਿਸੇ ਮਨੁੱਖ ਦੇ ਇੱਕ ਤੋਂ ਵਧੀਕ ਵਿਆਹ ਹੋਏ ਹੋਏ ਨੇ, ਪਰ ਗੁਰਦੇਵ ਕਹਿਣ ਲੱਗੇ ਫਿਰ ਵੀ ਪਰਾਏ ਘਰ ਦੀ ਚਾਕਾ ਉਸ ਮਨੁੱਖ ਦੀ ਖਤਮ ਨਹੀਂ ਹੁੰਦੀ। ਹੁੰਦਾ ਕੀ ਹੈ, ਕਹਿਣ ਲੱਗੇ, ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮੈਂ ਸੁੱਕੈ। ਇਕੱਲਾ ਇਕੱਲਾ ਲਫ਼ਜ਼ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਮਝਣ ਜੈਸਾ। ਕਹਿਣ ਲੱਗੇ, ਮਨੁੱਖ ਪਰਾਏ ਘਰ ਦੇ ਵਿੱਚ ਜਾ ਕੇ ਚੱਖ ਮਾਰਦਾ, ਨਤੀਜਾ ਉਹਦੇ ਵਿੱਚੋਂ ਕੀ ਨਿਕਲਦਾ, ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪਛਤਾਵਾ। ਗੁਰਦੇਵ ਨੇ ਦੋ ਸ਼ਬਦ ਵਰਤੇ ਨੇ, ਸੋਗ ਤੇ ਲੋਭ। ਲੋਭ ਦਾ ਅਰਥ ਹੈ ਲਾਲਚ, ਦੂਸਰੇ ਘਰ ਦੇ ਵਿੱਚ ਜਾ ਕੇ ਚੱਖ ਮਾਰਨੀ। ਕਹਿਣ ਲੱਗੇ, ਨਾ ਤੇ ਦੂਸਰੇ ਘਰ ਦੇ ਵਿੱਚ ਜਾ ਕੇ ਚੱਖ ਮਾਰਨ ਦੀ ਲਾਲਸਾ ਹੀ ਮਨੁੱਖ ਦੀ ਖਤਮ ਹੁੰਦੀ ਹੈ, ਔਰ ਹਰੇਕ ਵਿਕਾਰ ਨੂੰ ਭੋਗਣ ਤੋਂ ਬਾਅਦ ਫਿਰ ਮਨੁੱਖ ਨੂੰ ਪਛਤਾਵਾ ਵਿਆਪਦਾ। ਗੁਰਦੇਵ ਕਹਿਣ ਲੱਗੇ, ਨਾ ਸੋਗ ਮੁੱਕਦਾ ਨਾ ਲੋਭ ਮੁੱਕਦਾ, ਕੁਝ ਸਮੇਂ ਵਾਸਤੇ ਪਛਤਾਉਂਦਾ ਵੀ ਹੁਣ ਤੇ ਮੈਨੂੰ ਸ਼ਰਮ ਕਰਨੀ ਚਾਹੀਦੀ ਹੈ, ਇੰਨਾ ਮੇਰਾ ਜੀਵਨ ਲੰਘ ਚੁੱਕਿਆ। ਪਰ ਗੁਰਦੇਵ ਕਹਿਣ ਲੱਗੇ, ਕੁਝ ਸਮਾਂ ਲੰਘਦਾ ਫਿਰ ਉਹ ਲਾਲਸਾ ਜਗ ਪੈਂਦੀ ਹੈ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਨਹੀਂ ਰੱਜਿਆ ਮਨੁੱਖ। ਕੋਈ ਮਨੁੱਖ ਇਹ ਖਿਆਲ ਕਰਕੇ ਬੈਠੇ ਕਿ ਵਿਕਾਰ ਭੋਗ ਭੋਗ ਕੇ ਮੈਂ ਰੱਜ ਜਾਵਾਂਗਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਹੀਂ ਰੱਜ ਜਾ, ਦਿਓ ਪਾਵਕ ਈਂਧਨ ਨਹੀਂ ਤਰਾਪੀਏ, ਤੇ ਬੇਵਕੂਫੀ ਹੈ ਮਨੁੱਖ ਦੀ ਜਿਹੜਾ ਇਹ ਮੰਨ ਕੇ ਬਹਿ ਜਾਏ ਕਿ ਸ਼ਾਇਦ ਬਾਲਣ ਪਾਉਣ ਦੇ ਨਾਲ ਮੈਂ ਅੱਗ ਨੂੰ ਰਜਾ ਦਿਆਂਗਾ, ਬਾਲਣ ਪਾ ਪਾ ਕੇ ਮੈਂ ਅੱਗ ਨੂੰ ਤ੍ਰਿਪਤ ਕਰ ਦਿਆਂਗਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਲਣ ਦੇ ਨਾਲ ਕਲੇ ਅੱਗ ਨਹੀਂ ਰੱਜ, ਜਿੰਨੀਆਂ ਮਰਜ਼ੀ ਲੱਕੜਾਂ ਸੁੱਟ, ਸਾਰੀ ਜ਼ਿੰਦਗੀ ਸੁੱਟੀ ਜਾ, ਕਦੇ ਅੱਗ ਨੇ ਨਹੀਂ ਆਖਣਾ ਕਿ ਬਸ। ਵੈਸੇ ਦੋ ਲਫ਼ਜ਼ ਗੁਰਦੇਵ ਨੇ ਵਰਤੇ ਨੇ, ਰੱਜ ਜਾਣਾ ਜਾਂ ਥੱਕ ਜਾਣਾ। ਇਹ ਠੀਕ ਹੈ, ਮਨੁੱਖ ਥੱਕ ਜਾਂਦਾ ਹੈ, ਪਰ ਰੱਜਦਾ ਨਹੀਂ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ, ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਆਖਣ ਕਹਿੰਦੇ ਨੇ ਮੂੰਹ ਨੂੰ, ਜਿਹਦੇ ਨਾਲ ਅਸੀਂ ਆਖਦੀਆਂ ਬੋਲਦੀਆਂ। ਕਹਿਣ ਲੱਗੇ ਗੱਲਾਂ ਕਰ ਕਰਕੇ ਕਦੇ ਮਨੁੱਖ ਦਾ ਮੂੰਹ ਜਿਹੜਾ ਉਹ ਰੱਜਿਆ ਨਹੀਂ। ਪਤਾ ਨਹੀਂ ਕਿੰਨਾ ਕੁਝ ਇਸ ਮੂੰਹ ਦੇ ਨਾਲ ਬੋਲ ਚੁੱਕੇ ਆ, ਪਰ ਮਨੁੱਖ ਦਾ ਮੂੰਹ ਰੱਜਿਆ ਥੋੜ੍ਹੀ ਆ ਗੱਲਾਂ ਕਰ ਕਰਕੇ। ਪਤਾ ਨਹੀਂ ਅੱਜ ਤੱਕ ਬਚਪਨ ਤੋਂ ਲੈ ਕੇ ਜਿਉਂ ਹੋਸ਼ ਸੰਭਾਲੀ ਹੈ, ਜਿਉਂ ਸਾਡਾ ਜਨਮ ਹੋਇਆ ਹੈ ਨਾ, ਕੰਨਾਂ ਦੇ ਨਾਲ ਕਿੰਨਾ ਕੁਝ ਸੁਣ ਲਿਆ, ਪਰ ਕੰਨ ਰੱਜੇ ਥੋੜ੍ਹੀ ਹੈ, ਕੰਨ ਤ੍ਰਿਪਤ ਥੋੜ੍ਹੀ ਪਏ ਆ। ਹਾਂ, ਬਾਣੀ ਕਹਿੰਦੀ ਹੈ ਮਨੁੱਖ ਥੱਕ ਜ਼ਰੂਰ ਜਾਂਦਾ। ਬਾਬੇ ਕਬੀਰ ਨੇ ਸ਼ਬਦ ਵਰਤਿਆ ਸੀ ਥੱਕੇ ਨੈਣ, ਅੱਖਾਂ ਥੱਕ ਗਈਆਂ, ਸ਼ਰਵਣ ਸੁਣ ਥੱਕੇ ਕੰਨ ਥੱਕ ਗਏ। ਮਨੁੱਖ ਥੱਕ ਜਾਂਦਾ, ਮਨੁੱਖ ਰੱਜਦਾ ਨਹੀਂ। ਦੇਖ ਦੇਖ ਕੇ ਅੱਖਾਂ ਥੱਕ ਗਈਆਂ ਨੇ, ਅੱਖਾਂ ਦੀ ਨਿਗਾਹ ਜਿਹੜੀ ਹੈ ਕਮਜ਼ੋਰ ਹੋ ਗਈ ਹੈ, ਪਰ ਦੇਖਣ ਦੀ ਲਾਲਸਾ ਮੁੱਕ ਗਈ ਹੈ ਮਨੁੱਖ ਦੀ ਨਹੀਂ। ਬੰਦਾ ਕਹਿੰਦਾ ਅਜੇ ਵੀ ਕੋਈ ਐਨਕ ਦਾ ਇਹੋ ਜਿਹਾ ਮੋਟਾ ਨੰਬਰ ਮੈਨੂੰ ਮਿਲ ਜਾਏ, ਮੈਂ 2-4 ਸਾਲ ਹੋਰ ਸੰਸਾਰ ਨੂੰ ਦੇਖ ਲਵਾਂ। ਥੱਕ ਗਈਆਂ ਨੇ ਅੱਖਾਂ, ਰੱਜੀਆਂ ਨਹੀਂ। ਸੁਣ ਸੁਣ ਕੇ ਮਨੁੱਖ ਦੇ ਕੰਨ ਜਿਹੜੇ ਨੇ ਥੱਕ ਗਏ ਨੇ, ਇਹਨਾਂ ਵਿੱਚ ਸੁਣਨ ਦੀ ਸਮਰੱਥਾ ਨਹੀਂ ਰਹੀ, ਘੱਟ ਗਈ ਹੈ। ਬੰਦਾ ਫਿਰ ਵੀ ਕਹਿੰਦਾ ਕੋਈ ਇਹੋ ਜਿਹੀ ਮਸ਼ੀਨ ਮੈਨੂੰ ਮਿਲ ਜਾਏ, ਮੈਂ ਕੰਨਾਂ ਨੂੰ ਲਾ ਲਵਾਂ, 2-4 ਸਾਲ ਸੰਸਾਰ ਦੀਆਂ ਗੱਲਾਂ ਹੋਰ ਸੁਣ ਲਵਾਂ। ਗੁਰਦੇਵ ਕਹਿੰਦੇ ਨੇ ਦੇਖਣ ਦਾ ਚਸਕਾ ਮੁੱਕਾ, ਨਾ ਸੁਣਨ ਦਾ ਚਸਕਾ ਮੁੱਕਾ, ਨਾ ਬੋਲਣ ਦਾ ਚਸਕਾ ਮੁੱਕਾ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਵੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ। ਕਹਿੰਦੇ ਨੇ ਜਿੰਨੇ ਸਾਡੇ ਸਰੀਰ ਦੇ ਇਹ ਇੰਦਰੇ ਨੇ, ਇੱਕ ਇੱਕ ਚਸਕੇ ਦੇ ਗ੍ਰਾਹਕ ਬਣੇ ਹੋਏ ਨੇ, ਆਪਣੀ ਗ੍ਰਾਹਕੀ ਜਿਹੜੀ ਹੈ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ। ਭੁੱਖਿਆਂ ਭੁੱਖ ਨਾ ਉਤਰੈ, ਗੁਰਦੇਵ ਕਹਿਣ ਲੱਗੇ ਗੱਲੀ ਭੁੱਖ ਨਾ ਜਾਏ, ਗੱਲੀ ਗੱਲਾਂ ਕਰਨ ਦੇ ਨਾਲ, ਗੱਲੀ ਬਾਤੀ ਸਮਝਾਵਣ ਦੇ ਨਾਲ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਇੰਦਰੀਆਂ ਦੀ ਭੁੱਖ ਜਿਹੜੀ ਹੈ ਖਤਮ ਨਹੀਂ ਹੁੰਦੀ। ਹਾਂ, ਰੱਜ ਸਕਦੇ ਨੇ, ਨਾਨਕ ਭੁੱਖਾ ਤਾਂ ਰੱਜੈ, ਇਹ ਰੱਜ ਸਕਦਾ ਹੈ, ਜਾਂ ਗੁਣ ਕਹਿ ਗੁਣੀ ਸਮਾਏ। ਜਦੋਂ ਇਹ ਪਰਮਾਤਮਾ ਦੇ ਗੁਣ ਆਖਣੇ ਸ਼ੁਰੂ ਕਰ ਦੇਵੇ, ਪਰਮਾਤਮਾ ਦੇ ਗੁਣ ਕਹਿੰਦਾ ਕਹਿੰਦਾ ਪਰਮਾਤਮਾ ਦੇ ਗੁਣਾਂ ਦੇ ਵਿੱਚ ਲੀਨ ਹੋ ਜਾਏ, ਪਰਮਾਤਮਾ ਦੇ ਗੁਣਾਂ ਦੇ ਵਿੱਚ ਸਮਾ ਜਾਏ, ਫਿਰ ਪਤਾ ਚੱਲੇਗਾ ਇਹ ਅੱਖਾਂ ਮਾਲਕ ਨੇ ਕਾਹਦੇ ਵਾਸਤੇ ਦਿੱਤੀਆਂ ਸਨ। ਫਿਰ ਸੰਸਾਰ ਦੇ ਤਮਾਸ਼ੇ ਦੇਖਣ ਦੀ, ਸੰਸਾਰ ਦਾ ਰੰਗ ਰੂਪ ਦੇਖਣ ਦੀ ਲਾਲਸਾ, ਉਹ ਭੁੱਖ ਜਿਹੜੀ ਹੈ, ਫਿਰ ਇਹਨਾਂ ਅੱਖਾਂ ਦੀ ਉਹ ਭੁੱਖ ਜਿਹੜੀ ਹੈ ਤ੍ਰਿਪਤ ਹੋਏਗੀ। ਫਿਰ ਪਤਾ ਚੱਲੇਗਾ ਜਦੋਂ ਗੁਰਮਤਿ ਦੇ ਇਹ ਬੋਲ ਪੜੇਗਾ ਭਾਗਾਂ, ਹੁਣ ਵਾਲੇ ਸਮੇਂ ਦੇ ਅੰਦਰ ਜਦੋਂ ਬਾਣੀ ਉੱਥੋਂ ਤੱਕ ਅਪੜੇਗੀ, ਵਿਚਾਰਾਂਗੇ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਸਰੀਰ ਦੇ ਇਹਨਾਂ ਇਕੱਲੇ ਇਕੱਲੇ ਅੰਗਾਂ ਨੂੰ ਸੰਬੋਧਨ ਆਉਂਦੇ ਨੇ, ਸ਼ਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਕਦੇ ਪੁੱਛੇਗਾ ਆਪਣੇ ਸਰੀਰ ਨੂੰ, ਕਦੇ ਆਪਣੇ ਆਪ ਉੱਤੇ ਸਵਾਲ ਕਰੇਗਾ ਕਿ ਮਾਲਕ ਨੇ ਇਸ ਸਰੀਰ ਦੇ ਨਾਲ ਇਹ ਕੰਨ ਕਾਹਦੇ ਵਾਸਤੇ ਲਗਾਏ ਹੋਏ ਨੇ, ਕੁਝ ਸੁਣਨ ਵਾਸਤੇ ਲਗਾਏ ਨੇ, ਪਰ ਕੀ ਸੁਣਨਾ ਹੈ? ਦੇਖੋ, ਕੁਝ ਬੋਲਣਾ ਹੋਵੇ ਮਨੁੱਖ ਨੂੰ ਮੂੰਹ ਖੋਲਣਾ ਪੈਂਦਾ, ਕੁਝ ਦੇਖਣਾ ਹੋਵੇ ਮਨੁੱਖ ਨੂੰ ਅੱਖਾਂ ਖੋਲਣੀਆਂ ਪੈਂਦੀਆਂ, ਕੰਨ ਤੇ ਹਰ ਵੇਲੇ ਖੁੱਲੇ ਰਹਿੰਦੇ ਨੇ, ਮਨੁੱਖ ਨੂੰ ਆਪ ਉਪਰਾਲਾ ਥੋੜ੍ਹੀ ਕਰਨਾ ਪੈਂਦਾ, ਹਰ ਵੇਲੇ ਖੁੱਲੇ ਰਹਿੰਦੇ ਨੇ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਦੇ ਪੁੱਛੇਗਾ ਆਪਣੇ ਸਰੀਰ ਦੇ ਕੋਲੋਂ ਪਰਮਾਤਮਾ ਨੇ ਕੰਨ ਕਾਹਦੇ ਵਾਸਤੇ ਦਿੱਤੇ ਨੇ? ਗੁਰਦੇਵ ਦੱਸਦੇ ਪਏ ਨੇ, ਕਹਿਣ ਲੱਗੇ ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੁਹਾਨੂੰ ਸੱਚ ਸੁਣਨ ਵਾਸਤੇ ਇਸ ਸਰੀਰ ਦੇ ਨਾਲ ਲਗਾਇਆ, ਤੁਹਾਨੂੰ ਸੱਚੀ ਬਾਣੀ ਸੁਣਨ ਵਾਸਤੇ ਇਸ ਸਰੀਰ ਦੇ ਨਾਲ ਲਗਾਇਆ, ਤੇ ਜਿਸ ਮਕਸਦ ਵਾਸਤੇ ਕੋਈ ਵਸਤੂ ਮਨੁੱਖ ਆਪਣੇ ਘਰ ਦੇ ਵਿੱਚ ਲੈ ਕੇ ਆਵੇ, ਉਸ ਵਾਸਤੇ ਤੇ ਉਸ ਵਸਤੂ ਦੀ ਵਰਤੋਂ ਹੀ ਨਾ ਕਰੇ, ਹੋਰ ਹੀ ਕੰਮ ਕਰਦਾ ਰਹਿ ਜਾਏ। ਸੱਚ ਸੁਣਨ ਵਾਸਤੇ ਨਿਰੰਕਾਰ ਨੇ ਇਹ ਕੰਨ ਦਿੱਤੇ ਨੇ ਜੀਵਨ ਦੇ ਅੰਦਰ, ਸੱਚ ਮਨੁੱਖ ਸੁਣੇ ਹੀ ਨਾ, ਝੂਠ ਸੁਣਦਾ ਰਹੇ, ਅਸ਼ਲੀਲਤਾ ਹੀ ਸੁਣਦਾ ਰਹੇ, ਵਿਕਾਰੀ ਬੋਲ ਹੀ ਸੁਣਦਾ ਰਹੇ, ਨਿੰਦਿਆ ਹੀ ਸੁਣਦਾ ਰਹੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਹਿਣਾ ਪਏਗਾ ਮਾਲਕ ਦੀ ਦਿੱਤੀ ਹੋਈ ਦਾਤ ਦੀ ਇਸ ਮਨੁੱਖ ਨੇ ਦੁਰਵਰਤੋਂ ਕੀਤੀ ਹੈ, ਇਹਨੇ ਅੱਖਾਂ ਦੀ ਦੁਰਵਰਤੋਂ ਕੀਤੀ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਨਕ ਭੁੱਖਾ ਤਾਂ ਰਜਾ, ਇਹ ਰਜ ਸਕਦਾ, ਇਹਦੇ ਗਿਆਨ ਇੰਦਰੇ ਕਰਮ ਇੰਦਰੇ ਰਜ ਸਕਦੇ ਨੇ, ਤ੍ਰਿਪਤ ਹੋ ਸਕਦੇ ਨੇ ਕਦੋਂ, ਜਾਂ ਗੁਣ ਕਹਿ ਗੁਣੀ ਸਮਾਏ, ਜਦੋਂ ਮਾਲਕ ਦੇ ਗੁਣਾਂ ਨੂੰ ਉਹਦੇ ਉਪਕਾਰਾਂ ਨੂੰ ਚੇਤੇ ਕਰਦਾ, ਉਹਦੇ ਗੁਣਾਂ ਦੇ ਵਿੱਚ ਲੀਨ ਹੁੰਦਾ, ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਮਾਲਕ ਦੇ ਗੁਣ ਜਿਹੜੇ ਨੇ ਉਹ ਮੇਰੇ ਜੀਵਨ ਦਾ ਆਸਰਾ ਨੇ। ਉਹਨਾਂ ਨੇ ਮੇਰੇ ਜੀਵਨ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਗਵਾਹ ਦਿੱਤੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਗਲਾ ਸ਼ਬਦ ਵਰਤਿਆ, ਕਹਿਣ ਲੱਗੇ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੋਜਾਈ। ਆਹ ਨੁਕਤਾ ਵੀ ਬੜਾ ਕੀਮਤੀ ਹੈ। ਕਹਿਣ ਲੱਗੇ ਮਾਲਕ ਨੇ, ਪਰਮਾਤਮਾ ਨੇ ਮੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਪੂਰੀਆਂ ਕਰ ਦਿੱਤੀਆਂ। ਪਰਮਾਤਮਾ ਦੇ ਨਾਮ ਨੇ ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਪਰਮਾਤਮਾ ਦਾ ਨਾਮ ਮੇਰੇ ਮਨ ਵਿੱਚ ਵਸ ਗਿਆ। ਇਹਦਾ ਭਾਵ ਹੈ ਰੱਬੀ ਗੁਣ ਮੇਰੇ ਜੀਵਨ ਦੇ ਅੰਦਰ ਜਦੋਂ ਟਿਕ ਗਏ, ਜਦੋਂ ਮੈਂ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਸ਼ੁਰੂ ਕਰ ਦਿੱਤਾ। ਸ਼ਬਦਾਵਲੀ ਗੁਰਦੇਵ ਨੇ ਵਰਤੀ, ਕਹਿਣ ਲੱਗੇ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਕਿ ਅਸਲੀਅਤ ਇਹ ਹੈ ਸਾਰੀਆਂ ਇੱਛਾਵਾਂ ਕਦੇ ਕਿਸੇ ਮਨੁੱਖ ਦੀਆਂ ਪੂਰੀਆਂ ਨਹੀਂ ਹੁੰਦੀਆਂ, ਕਿਸੇ ਦੀਆਂ ਵੀ ਨਹੀਂ ਹੁੰਦੀਆਂ। ਜਿਹਨੂੰ ਅਸੀਂ ਇੱਛਾ ਆਖਦੇ ਹਾਂ ਨਾ, ਉਹਦਾ ਸੁਭਾਅ ਹੀ ਇਹ ਹੈ ਜਿਤਨੀ ਦੇਰ ਤੱਕ ਇੱਕ ਇੱਛਾ ਮਨੁੱਖ ਦੀ ਪੂਰੀ ਹੁੰਦੀ ਹੈ ਚਾਰ ਇੱਛਾਵਾਂ ਹੋਰ ਪੈਦਾ ਹੋ ਜਾਂਦੀਆਂ ਨੇ, ਚਾਰ ਪੂਰੀਆਂ ਹੁੰਦੀਆਂ ਨੇ ਦਸ ਹੋਰ ਪੈਦਾ ਹੋ ਜਾਂਦੀਆਂ। ਹਰੇਕ ਮਨੁੱਖ ਆਪੋ ਆਪਣੇ ਜੀਵਨ ਦੇ ਉੱਤੇ ਝਾਤ ਮਾਰ ਕੇ ਦੇਖ ਸਕਦਾ। ਮੈਂ ਤੇ ਕਈ ਵਾਰੀ ਆਪਣੇ ਜੀਵਨ ਦੇ ਉੱਤੇ ਝਾਤ ਮਾਰ ਕੇ ਦੇਖਦਾ ਹੁੰਦਾ। ਜਿਸ ਵੇਲੇ ਇੰਡੀਆ ਦੀ ਧਰਤੀ ਦੇ ਉੱਤੇ ਰਹਿੰਦੇ ਸਨ, ਉਸ ਵੇਲੇ ਸੁਪਨੇ ਕੁਝ ਹੋਰ ਹੁੰਦੇ ਸਨ, ਇੱਛਾਵਾਂ ਕੁਝ ਹੋਰ ਹੁੰਦੀਆਂ ਸਨ। ਇੰਨਾ ਕੁ ਕੋਲ ਆ ਜਾਏ ਤੇ ਫਿਰ ਬਸ ਆਨੰਦ ਹੀ ਆਨੰਦ ਆ, ਫਿਰ ਬਸ ਖੇੜਾ ਹੀ ਖੇੜਾ ਹੈ। ਉਹਦੇ ਤੋਂ ਪਤਾ ਨਹੀਂ ਕਿੰਨੇ ਗੁਣਾ ਜ਼ਿਆਦਾ ਉਸ ਮਾਲਕ ਨੇ ਦੇ ਦਿੱਤਾ, ਪਰ ਅੰਦਰ ਦੀ ਸੋਚ ਤੇ ਅਜੇ ਵੀ ਉੱਥੇ ਟਿਕੀ ਹੁੰਦੀ। ਇੱਛਾਵਾਂ ਜਿਹੜੀਆਂ ਨੇ ਕਦੇ ਕਿਸੇ ਮਨੁੱਖ ਦੀਆਂ ਪੂਰੀਆਂ ਨਹੀਂ ਹੁੰਦੀਆਂ। ਪਰ ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਾਲਕ ਦੇ ਨਾਮ ਦੀ ਬਰਕਤ ਦੇ ਨਾਲ ਮੇਰੀਆਂ ਇੱਛਾਵਾਂ ਸਾਰੀਆਂ ਪੂਰੀਆਂ ਹੋ ਗਈਆਂ। ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੋਜਾਈਆਂ। ਥੋੜਾ ਆਸਾਨੀ ਦੇ ਨਾਲ ਸਮਝਣ ਵਾਸਤੇ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬੋਲ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹਾਂਗਾ, ਕਿਉਂਕਿ ਮੁਸ਼ਕਲ ਇਹੀ ਹੈ। ਹਰੇਕ, ਚਾਹੇ ਗੁਰੂ ਸਾਹਿਬਾਨਾਂ ਦੀ ਗੱਲ ਕਰ ਲਈਏ, ਚਾਹੇ ਭਗਤਾਂ ਦੀ ਗੱਲ ਕਰ ਲਈਏ, ਮੁਸ਼ਕਲ ਉਹਨਾਂ ਦੇ ਸਾਹਮਣੇ ਇਹੀ ਰਹੀ ਹੈ ਕਿ ਮਨੁੱਖਤਾ ਨੂੰ ਸਮਝਾਉਣ ਵਾਸਤੇ ਜਿਹੜੇ ਪ੍ਰਤੀਕ ਵਰਤਣੇ ਨੇ ਉਹ ਉਹੀ ਵਰਤਣੇ ਪੈਂਦੇ ਨੇ ਜਿਹਨਾਂ ਨੂੰ ਮਨੁੱਖ ਸਮਝ ਸਕਦੇ ਹੋਣ, ਜਿਹਨਾਂ ਨੂੰ ਲੋਕ ਸਮਝ ਸਕਦੇ ਹੋਣ। ਪਰ ਹੁੰਦਾ ਕੀ ਹੈ, ਅਸੀਂ ਉਸ ਗੱਲ ਨੂੰ ਕਈ ਵਾਰੀ ਸਮਝ ਨਹੀਂ ਪਾਉਂਦੇ, ਅਸੀਂ ਕੇਵਲ ਉਹਨਾਂ ਪ੍ਰਤੀਕਾਂ ਨੂੰ ਪਕੜ ਕੇ ਬਹਿ ਜਾਂਦੇ ਹਾਂ। ਉਹ ਜਿਹੜਾ ਦ੍ਰਿਸ਼ਟਾਂਤ ਦਿੱਤਾ ਹੁੰਦਾ, ਜਿਹੜੀ ਉਦਾਹਰਣ ਦਿੱਤੀ ਹੁੰਦੀ ਹੈ, ਉਸੇ ਨੂੰ ਪਕੜ ਕੇ ਬਹਿ ਜਾਂਦੇ ਹਾਂ। ਜਦਕਿ ਗੱਲ ਕੋਈ ਹੋਰ ਸਮਝਾਉਣੀ ਚਾਹੁੰਦੇ ਨੇ। ਹੁਣ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਆ, ਆਪ ਬਾਣੀ ਪੜ੍ਹਨ ਵਾਲਿਆਂ ਨੇ ਯਕੀਨਨ ਤੌਰ 'ਤੇ ਕਈ ਵਾਰੀ ਉਹ ਪੜ੍ਹਿਆ ਹੋਏਗਾ ਜਾਂ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਕੇ ਕੀਰਤਨੀਆਂ ਦੇ ਕੋਲੋਂ ਸੁਣਿਆ ਹੋਏਗਾ। ਇੱਕ ਨਕਸ਼ਾ ਹੈ ਜਿਹੜਾ ਸਾਹਿਬ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਖਿੱਚਿਆ, ਆਪਣੇ ਆਪ ਨੂੰ ਢਾਡੀ ਆਖਿਆ। ਕਹਿਣ ਲੱਗੇ ਹੁਣ ਢਾਡੀ ਦਰਗੁਣ ਗਾਵੰਦਾ, ਜੇ ਹਰ ਪ੍ਰਭ ਪਾਵੈ ਪ੍ਰਭ ਮੇਰਾ ਤਿਰਥਾਵਰੀ ਹੋਰ ਆਵੈ ਜਾਵੈ, ਸੋ ਮੰਗਾਂ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੈ, ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤਨਾ ਆਵੈ। ਕਹਿੰਦੇ ਨੇ ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੈ, ਹੁਣ ਨਿਰਗੁਣ ਢਾਡੀ ਬਖਸ਼ਿਓਣ ਪ੍ਰਭ ਪੁਰਖ ਵੇਦਾਵੈ। ਹੁਣ ਜਦੋਂ ਉਪਰੀ ਨਜ਼ਰੇ ਇਹ ਇਸ ਪੌੜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਬੋਲਾਂ ਨੂੰ ਪੜ੍ਹਦੇ ਇੱਕ ਨਕਸ਼ਾ ਮਨੁੱਖ ਦੀ ਸੁਰਤ ਦੇ ਵਿੱਚ, ਮਨੁੱਖ ਦੀ ਸਮਝ ਦੇ ਵਿੱਚ ਬਣਦਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੈਂ ਮਾਲਕ ਦਾ ਢਾਡੀ ਸੀ, ਮਾਲਕ ਦੇ ਗੁਣ ਗਾਉਣ ਵਾਲਾ ਸੀ, ਮਾਲਕ ਦੇ ਅੱਗੇ ਅਰਦਾਸਾਂ ਕਰਦਾ ਸੀ, ਰੱਬ ਜੀ ਉਹ ਮੈਨੂੰ ਦਰਸ਼ਨ ਦਿਓ, ਮੇਰੀਆਂ ਇੱਛਾਵਾਂ ਪੂਰੀਆਂ ਹੋ ਜਾਵਣ, ਮੇਰੀਆਂ ਭੁੱਖਾਂ ਜਿਹੜੀਆਂ ਨੇ ਉਹ ਸਾਰੀਆਂ ਗਵਾਚ ਜਾਵਣ। ਕਹਿੰਦੇ ਨੇ ਫਿਰ ਰੱਬ ਜੀ ਨੇ ਮੇਰੀ ਅਰਦਾਸ ਸੁਣ ਲਈ, ਰੱਬ ਜੀ ਨੇ ਮੈਨੂੰ ਆਪਣੇ ਦਰਬਾਰ ਦੇ ਵਿੱਚ ਬੁਲਾ ਲਿਆ, ਤੇ ਜਿਸ ਵੇਲੇ ਮੈਂ ਰੱਬ ਜੀ ਦੇ ਦਰਬਾਰ ਦੇ ਵਿੱਚ ਅਪੜਿਆ, ਰੱਬ ਜੀ ਦਾ ਦਰਸ਼ਨ ਕੀਤਾ, ਮੈਨੂੰ ਮੰਗਣ ਦਾ ਚੇਤਾ ਹੀ ਭੁੱਲ ਗਿਆ, ਆਪਣੇ ਆਪ ਮੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਸੀ ਉਹ ਪੂਰੀਆਂ ਹੋ ਗਈਆਂ। ਪਰ ਹੁਣ ਇਹਨਾਂ ਬੋਲਾਂ ਦੀ ਥੋੜ੍ਹਾ ਗਹਿਰਾਈ ਦੇ ਵਿੱਚ ਜਾਣਾ ਪਏਗਾ, ਕਿਉਂਕਿ ਅਸਲੀਅਤ ਹੈ ਮਨੁੱਖ ਪਰਮਾਤਮਾ ਦੇ ਸੰਬੰਧ ਵਿੱਚ ਵੀ ਆਪਣੀ ਕਲਪਨਾ ਦੇ ਨਾਲ ਇਹੋ ਜਿਹੇ ਨਕਸ਼ੇ ਬਣਾਉਂਦਾ ਰਹਿੰਦਾ ਹੈ ਕਿ ਸ਼ਾਇਦ ਕਿਧਰੇ ਆਕਾਸ਼ ਦੇ ਵਿੱਚ ਪਰਮਾਤਮਾ ਕੋਈ ਆਪਣਾ ਸਿੰਘਾਸਨ ਲਾ ਕੇ ਬੈਠਾ ਹੋਏਗਾ, ਉਹਦਾ ਦਰਬਾਰ ਸਜਿਆ ਹੋਏਗਾ, ਉਹਦੇ ਦਰਬਾਰ ਦੇ ਵਿੱਚ ਫਿਰ ਇਸ ਤਰੀਕੇ ਦੇ ਨਾਲ ਮੈਂ ਪਹੁੰਚ ਜਾਵਾਂਗਾ, ਫਿਰ ਉਹਦੇ ਕੋਲੋਂ ਜੋ ਕੁਝ ਮੰਗਾਂਗਾ ਉਹੀ ਕੁਝ ਮੈਨੂੰ ਮਿਲ ਜਾਏਗਾ। ਇਹਨੂੰ ਉਹ ਯੂਨਾਨੀ ਫਿਲਾਸਫਰ ਦੇ ਆਖੇ ਹੋਏ ਵਾਕ ਯਾਦ ਆਉਂਦੇ ਨੇ, ਉਹ ਕਹਿੰਦੇ ਜੇ ਕਿਧਰੇ ਬਲਦਾਂ ਦੇ ਕੋਲ ਜਾਂ ਘੋੜਿਆਂ ਦੇ ਕੋਲ ਚਿੱਤਰਕਾਰੀ ਕਰਨ ਦਾ ਹੁਨਰ ਹੁੰਦਾ ਤੇ ਉਹਨਾਂ ਨੇ ਜਿਹੜਾ ਆਪਣਾ ਰੱਬ ਬਣਾਉਣਾ ਸੀ, ਬਲਦ ਜੇ ਆਪਣੇ ਰੱਬ ਦੀ ਤਸਵੀਰ ਬਣਾਉਣੀ ਚਾਹੁਣ ਤੇ ਉਹ ਬਲਦ ਦੀ ਸ਼ਕਲ ਦੇ ਵਿੱਚ ਹੀ ਬਣਾਉਣਗੇ, ਜੇ ਘੋੜੇ ਆਪਣੇ ਰੱਬ ਦੀ ਕੋਈ ਤਸਵੀਰ ਚਿੱਤਰਨੀ ਚਾਹਣਗੇ ਉਹ ਘੋੜੇ ਦੀ ਸ਼ਕਲ ਦੇ ਵਿੱਚ ਚਿੱਤਰਨਗੇ। ਇਸੇ ਤਰੀਕੇ ਦੇ ਨਾਲ ਇਸ ਧਰਤੀ ਦੇ ਉੱਤੇ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਆਪਣੇ ਰੱਬ ਨੂੰ ਕਾਲਾ ਮੰਨਦੇ ਨੇ, ਕੁਝ ਲੋਕ ਇਹੋ ਜਿਹੇ ਨੇ ਜਿਹੜੇ ਆਪਣੇ ਰੱਬ ਨੂੰ ਗੋਰਾ ਮੰਨਦੇ ਨੇ। ਇਹਦਾ ਭਾਵ ਮਨੁੱਖ ਜਿਹੋ ਜਿਹਾ ਆਪ ਆ ਉਹੋ ਜਿਹੇ ਆਪਣੇ ਰੱਬ ਨੂੰ ਮੰਨ ਕੇ ਬੈਠਾ ਹੋਇਆ। ਅਸੀਂ ਵੀ ਜਦੋਂ ਜੇ ਮਨੁੱਖ ਗੁਰਮਤਿ ਦੇ ਸਿਧਾਂਤ ਤੋਂ ਕੋਰਾ ਹੋਏਗਾ, ਰੱਬ ਦੀ ਤਸਵੀਰ ਕੋਈ ਚਿੱਤਰ ਆਪਣੇ ਦਿਮਾਗ ਦੇ ਵਿੱਚ ਚਿੱਤਰਦਾ, ਆਪਣੇ ਵਰਗਾ ਚਿੱਤਰਦਾ ਹੋਏਗਾ ਜਿਹੋ ਜਿਹਾ ਮਹਾਂ। ਉਦਾਹਰਣ ਦੇ ਤੌਰ ਤੇ ਕੋਈ ਸਿੱਖ ਜਿਹੜਾ ਇਹ ਥੋੜੀ ਚਿੱਤਰ ਸਕਦਾ ਵੀ ਪਰਮਾਤਮਾ ਨੇ ਸ਼ੇਪ ਕੀਤੀ ਹੋਈ ਹੋਵੇਗੀ, ਪਰਮਾਤਮਾ ਦੇ ਪਟੇ ਹੋਵਣਗੇ, ਉਹ ਤੇ ਇਸੇ ਤਰੀਕੇ ਦੇ ਨਾਲ ਚਿੱਤਰੇਗਾ ਕਿ ਪਰਮਾਤਮਾ ਇਹੋ ਜਿਹਾ ਜਿਹੋ ਜਿਹਾ ਮੈਂ। ਜੇ ਕੋਈ ਹਿੰਦੂ ਪਰਮਾਤਮਾ ਦਾ ਚਿੱਤਰ ਆਪਣੇ ਚਿੱਤ ਦੇ ਅੰਦਰ ਚਿੱਤਰੇਗਾ ਉਹ ਆਪਣੇ ਵਰਗਾ ਚਿੱਤਰੇਗਾ, ਜੇ ਕੋਈ ਈਸਾਈ ਕੋਈ ਮੁਸਲਮਾਨ ਚਿੱਤਰੇਗਾ ਤੇ ਉਹ ਆਪਣੇ ਵਰਗਾ ਚਿੱਤਰੇਗਾ, ਜਿਹੋ ਜਿਹਾ ਮਨੁੱਖ ਆਪ ਹੈ ਉਹੋ ਜਿਹੇ ਪਰਮਾਤਮਾ ਦਾ ਚਿੱਤਰ ਆਪਣੇ ਦਿਮਾਗ ਦੇ ਅੰਦਰ ਚਿੱਤਰਦਾ ਹੈ। ਪਰ ਗੁਰਮਤਿ ਨੇ ਗੱਲ ਆਖੀ ਸੀ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਪਰਮਾਤਮਾ ਦੀ ਕੋਈ ਤਸਵੀਰ ਨਹੀਂ, ਉਹਦਾ ਕੋਈ ਚਿਹਨ ਚੱਕਰ ਨਹੀਂ, ਉਹਦਾ ਕੋਈ ਰੰਗ ਰੂਪ ਨਹੀਂ ਤੂੰ ਦੱਸ ਸਕਦਾ। ਜਦੋਂ ਵਾਰ ਵਾਰ ਬਾਣੀ ਇਹ ਗੱਲ ਕਹਿ ਦਿੰਦੀ ਹੈ ਕਿ ਪਰਮਾਤਮਾ ਨਿਰੰਕਾਰ ਹੈ, ਉਸਦਾ ਆਕਾਰ ਕੋਈ ਨਹੀਂ ਹੈ, ਉਸਦੀ ਕੋਈ ਸ਼ਕਲ ਉਸਦੀ ਕੋਈ ਮੂਰਤੀ ਬਣਾਈ ਹੀ ਨਹੀਂ ਜਾ ਸਕਦੀ, ਉਹ ਮੇਰਾ ਮਾਲਕ ਪਰਮਾਤਮਾ ਸਰਬ ਵਿਆਪਕ ਹੈ। ਹੁਣ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹ ਗੱਲ ਆਖਦੇ ਨੇ ਕਿ ਮੈਨੂੰ ਪਰਮਾਤਮਾ ਨੇ ਆਪਣੇ ਦਰਬਾਰ ਦੇ ਵਿੱਚ ਸੱਦਿਆ, ਪਰ ਮੈਂ ਪਰਮਾਤਮਾ ਦੇ ਦਰਸ਼ਨ ਕੀਤੇ, ਪਰਮਾਤਮਾ ਨੇ ਆਖਿਆ ਮੰਗ ਜੋ ਮੰਗਣਾ, ਪਰ ਦਰਸ਼ਨ ਕਰਦਿਆਂ ਮੈਨੂੰ ਮੰਗਣ ਦਾ ਚੇਤਾ ਹੀ ਭੁੱਲ ਗਿਆ। ਮਨੁੱਖ ਉਹੋ ਜਿਹੀ ਤਸਵੀਰ ਬਣਾ ਲੈਂਦਾ, ਸ਼ਾਇਦ ਕੋਈ ਇਹੋ ਜਿਹਾ ਰੱਬ ਬੈਠਾ ਹੋਏਗਾ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗਏ ਹੋਣਗੇ। ਇਸ ਨੁਕਤੇ ਨੂੰ ਥੋੜ੍ਹਾ ਜਿਹਾ ਹੋਰ ਗਹਿਰਾਈ ਦੇ ਨਾਲ ਸਮਝਣਾ, ਪਹਿਲੀ ਗੱਲ ਇੱਥੇ ਇਹ ਸਮਝ ਲੈਣੀ, ਜਦੋਂ ਬਾਣੀ ਇਹ ਕਹਿੰਦੀ ਹੈ ਵੀ ਇਹਨਾਂ ਅੱਖਾਂ ਦੇ ਨਾਲ ਰੱਬ ਨਹੀਂ ਦਿਸਦਾ, ਨਾਨਕ ਸੇ ਅੱਖੜੀਆਂ ਬਿਆਨ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਖਣੀ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਡੋ ਮਾ ਪੀਰੀ। ਇਹ ਅੱਖਾਂ ਜਿਹੜੀਆਂ ਸੰਸਾਰ ਨੂੰ ਵੇਖ ਵੇਖ ਕੇ, ਸੰਸਾਰ ਦਾ ਰੰਗ ਰੂਪ ਸੰਸਾਰ ਦੇ ਤਮਾਸ਼ੇ ਦੇਖ ਦੇਖ ਕੇ ਹਾਲੋਂ ਬੇਹਾਲ ਹੋਈਆਂ ਪਈਆਂ ਨੇ, ਜਗਤ ਨੂੰ ਦੇਖਣ ਦੀ ਇਹਨਾਂ ਅੱਖਾਂ ਦੀ ਲਾਲਸਾ ਜਿਹੜੀ ਆ ਮੁੱਕਦੀ ਨਹੀਂ ਪਈ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਇਹਨਾਂ ਅੱਖਾਂ ਦੇ ਨਾਲ ਰੱਬ ਨੂੰ ਨਹੀਂ ਦੇਖਿਆ ਜਾ ਸਕੇਗਾ। ਉਹ ਅੱਖੜੀਆਂ ਬਿਆਨ ਬਿਆਨ ਕਹਿੰਦੇ ਨੇ ਹੋਰ ਤਰ੍ਹਾਂ ਦੀਆਂ, ਜਿਨੀ ਡਿਸੰਡੋ ਮਾਫ ਪਿਰੀ, ਜਿਨ੍ਹਾਂ ਨੇ ਮੇਰੇ ਪਿਆਰੇ ਪਰਮਾਤਮਾ ਨੂੰ ਦੇਖਿਆ ਹੈ। ਉਹਨਾਂ ਅੱਖਾਂ ਦੀ ਗੱਲ ਜਦੋਂ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਕੀਤੀ, ਉੱਥੇ ਆਖਿਆ ਉਸ ਅੱਖਾਂ ਜਿਹੜੀਆਂ ਨੇ ਸੁਰਤੀ ਦੀਆਂ ਅੱਖਾਂ ਹੁੰਦੀਆਂ ਨੇ, ਉਹ ਅੱਖਾਂ ਸਮਝ ਦੀਆਂ ਅੱਖਾਂ ਹੁੰਦੀਆਂ ਨੇ। ਉੱਥੇ ਗੁਰਦੇਵ ਆਖਦੇ ਨੇ ਲੋਇਣ ਸੁਰਤ ਕਰੇ, ਮਾਲਕ ਨੂੰ ਦੇਖਣਾ ਆਪਣੀ ਸੁਰਤੀ ਦੀਆਂ ਅੱਖਾਂ ਬਣਾ, ਆਪਣੀ ਸਮਝ ਦੀਆਂ ਅੱਖਾਂ ਬਣਾ। ਪਹਿਲੀ ਗੱਲ, ਪਰਮਾਤਮਾ ਇਹਨਾਂ ਅੱਖਾਂ ਦੇ ਨਾਲ ਦੇਖਣ ਦਾ ਕੋਈ ਵਿਸ਼ਾ ਨਹੀਂ। ਕੋਈ ਇਹੋ ਜਿਹੀ ਮੂਰਤੀ ਦੁਨੀਆਂ ਦੇ ਅੰਦਰ ਕਿਧਰੇ ਵੀ ਨਹੀਂ, ਨਾ ਉਹ ਕਿਧਰੇ ਇਸ ਤਰੀਕੇ ਦੇ ਨਾਲ ਆਪਣੀ ਕੁਰਸੀ ਡਾਹ ਕੇ ਬੈਠਾ ਹੋਇਆ ਕਿ ਜਿੱਥੇ ਜਾ ਕੇ ਮਨੁੱਖ ਇਹਨਾਂ ਅੱਖਾਂ ਦੇ ਨਾਲ ਦੇਖੇਗਾ। ਪਹਿਲੀ ਗੱਲ, ਉਸ ਮਾਲਕ ਨੂੰ ਦੇਖਿਆ ਜਾ ਸਕਦਾ ਸਮਝ ਦੇ ਨਾਲ, ਸੁਰਤ ਦੇ ਨਾਲ, ਅਕਲ ਦੇ ਨਾਲ, ਗੁਰੂ ਦੀ ਬਖਸ਼ੀ ਹੋਈ ਮਤ ਦੇ ਨਾਲ। ਫਿਰ ਉਸ ਮਾਲਕ ਨੂੰ ਦੇਖਣਾ ਕੀ ਹੈ? ਜਿਸ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਨੂੰ ਪਰਮਾਤਮਾ ਨੇ ਆਪਣੇ ਦਰਬਾਰ ਦੇ ਵਿੱਚ ਸੱਦਿਆ, ਮੈਂ ਪਰਮਾਤਮਾ ਨੂੰ ਦੇਖਿਆ, ਆਪਣੀ ਸੁਰਤ ਦੇ ਨਾਲ ਦੇਖਿਆ। ਉਹ ਪਰਮਾਤਮਾ ਹੈ ਕਿ ਵਾਸਤਵ ਦੇ ਵਿੱਚ ਗੁਰੂ ਤੋਂ ਮਿਲੀ ਹੋਈ ਸਮਝ ਦੇ ਨਾਲ ਮੈਂ ਉਸ ਪਰਮਾਤਮਾ ਦੇ ਇਸ ਕੁਦਰਤ ਦੇ ਅੰਦਰ ਵਰਤਦੇ ਹੋਏ ਨਿਯਮਾਂ ਨੂੰ ਤੱਕਿਆ। ਉਹ ਪਰਮਾਤਮਾ ਇਸ ਕੁਦਰਤ ਦੇ ਪਸਾਰੇ ਨੂੰ ਕਿਸ ਤਰੀਕੇ ਦੇ ਨਾਲ ਚਲਾ ਰਹੇ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਂ ਉਸ ਵਰਤਾਰੇ ਨੂੰ ਤੱਕਿਆ ਹੈ। ਤੇ ਜਿਸ ਦਿਨ ਉਹ ਵਰਤਾਰਾ ਕੁਦਰਤ ਦੇ ਨਿਯਮ ਜਿਹੜੇ ਨੇ, ਰੱਬੀ ਨਿਯਮ ਜਿਹੜੇ ਨੇ, ਇਸ ਮਨੁੱਖ ਦੀ ਸਮਝ ਦੇ ਵਿੱਚ ਆ ਜਾਵਣਗੇ, ਇਸ ਮਨੁੱਖ ਦੀ ਸੁਰਤ ਦੇ ਵਿੱਚ ਆ ਜਾਵਣਗੇ, ਫਿਰ ਬੇਨਤੀ ਕਰਦਿਆਂ ਜ਼ਬਾਨ ਦੇ ਨਾਲ ਕਹਿ ਦੇਣਾ ਆਸਾਨ ਹੈ, ਸੁਣ ਲੈਣਾ ਆਸਾਨ ਹੈ, ਪਰ ਹੈ ਕੰਮ ਔਖਾ, ਹੈ ਕੰਮ ਕਠਿਨ, ਹੈ ਮਨੁੱਖ ਦੇ ਰੋਜ਼ਾਨਾ ਜੀਵਨ ਦੇ ਅਭਿਆਸ ਦੀ ਗੱਲ, ਰੋਜ਼ਾਨਾ ਜੀਵਨ ਦੀ ਪ੍ਰੈਕਟਿਸ ਦੀ ਗੱਲ ਹੈ। ਰੱਬੀ ਗੁਣ ਮੇਰੀ ਸਮਝ ਦੇ ਵਿੱਚ ਆ ਗਏ ਨੇ, ਹੁਣ ਮੇਰੇ ਜੀਵਨ ਦੀਆਂ ਇੱਛਾਵਾਂ ਖਤਮ ਹੋ ਗਈਆਂ, ਮੈਨੂੰ ਸੰਸਾਰ ਦੇ ਅੰਦਰ ਵਰਤਾਰਾ ਕਿਸ ਤਰੀਕੇ ਦੇ ਨਾਲ ਵਰਤਦਾ, ਪਰਮਾਤਮਾ ਕਿਸ ਤਰੀਕੇ ਦੇ ਨਾਲ ਇਸ ਕੁਦਰਤ ਨੂੰ ਚਲਾਉਂਦਾ ਹੈ, ਹੁਣ ਜਦੋਂ ਉਹ ਮੇਰੀ ਸਮਝ ਵਿੱਚ ਆ ਗਿਆ, ਮੈਨੂੰ ਪਤਾ ਚੱਲ ਗਿਆ ਜਿਹੜੀਆਂ ਮੈਂ ਇੱਛਾਵਾਂ ਲੈ ਕੇ ਆਇਆ ਸੀ ਉਹ ਇੱਛਾਵਾਂ ਨਿਰਮੂਲ ਨੇ। ਉਹਨਾਂ ਇੱਛਾਵਾਂ ਦੀ ਪੂਰਤੀ ਵਾਸਤੇ ਮਾਲਕ ਦੇ ਦਰ ਦੇ ਉੱਤੇ ਮੰਗ ਕਰਨੀ, ਅਰਦਾਸ ਕਰਨੀ ਹੀ ਵਾਸਤਵ ਦੇ ਵਿੱਚ ਮੂਲੋਂ ਗਲਤ ਹੈ। ਔਖੀ ਬਾਤ ਆ, ਥੋੜ੍ਹਾ ਹੋਰ ਆਸਾਨੀ ਦੇ ਨਾਲ ਸਮਝਣ ਦਾ ਯਤਨ ਕਰਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਕਸ਼ਮੀਰੀ ਪੰਡਿਤ ਆਉਂਦੇ ਨੇ। ਆਪਾਂ ਇਤਿਹਾਸ ਪੜ੍ਹਦੇ ਹਾਂ, ਥੋੜ੍ਹੀ ਗੱਲ ਆਸਾਨੀ ਦੇ ਨਾਲ ਸਮਝ ਵਿੱਚ ਪੈ ਜਾਏਗੀ। ਕਸ਼ਮੀਰੀ ਪੰਡਿਤ ਆਉਂਦੇ ਨੇ, ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਇਹ ਇੱਛਾ ਹੈ, ਇਹਨਾਂ ਪੰਡਿਤਾਂ ਦੇ ਧਾਰਮਿਕ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ, ਇਹਨਾਂ ਪੰਡਿਤਾਂ ਦੇ ਧਾਰਮਿਕ ਹੱਕਾਂ ਦੀ ਰਾਖੀ ਹੋਣੀ ਜ਼ਰੂਰੀ ਹੈ। ਇਹਨਾਂ ਦੀ ਰਾਖੀ, ਇਹਨਾਂ ਦੇ ਧਾਰਮਿਕ ਚਿੰਨ੍ਹ ਜਿਹੜੇ ਨੇ ਇਹਨਾਂ ਦੇ ਕੋਲੋਂ ਖੋਹੇ ਜਾ ਰਹੇ ਨੇ, ਨਹੀਂ ਖੁੱਸਣੇ ਚਾਹੀਦੇ, ਇਹਨਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਇਹ ਇੱਛਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਚਾਹੁੰਦੇ ਹਨ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਪਰ ਉਹਨਾਂ ਦੇ ਧਾਰਮਿਕ ਹੱਕਾਂ ਦੀ ਰਾਖੀ ਹੋਵੇ ਇਹਦੇ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉੱਥੇ ਕੇਵਲ ਕੋਈ ਅਰਦਾਸ ਤੇ ਨਹੀਂ ਕਰਦੇ ਕਿ ਪਰਮਾਤਮਾ ਇਹਨਾਂ ਦੇ ਹੱਕਾਂ ਦੀ ਰਾਖੀ ਕਰ, ਜਾਣਦੇ ਨੇ ਪਰਮਾਤਮਾ ਦੇ ਨਿਯਮ ਜਿਹੜੇ ਨੇ, ਕੁਦਰਤ ਦੇ ਨਿਯਮ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ। ਜੇ ਕਿਸੇ ਦੇ ਧਾਰਮਿਕ ਹੱਕਾਂ ਦੀ ਰਾਖੀ ਵਾਸਤੇ ਆਵਾਜ਼ ਉਠਾਉਣੀ ਹੈ, ਚਾਹੁੰਦਾ ਕਿਸੇ ਦੇ ਧਾਰਮਿਕ ਹੱਕਾਂ ਦੀ ਰਾਖੀ ਹੋਵੇ, ਇਹ ਮੇਰੀ ਇੱਛਾ ਹੈ, ਉਹਦੇ ਵਾਸਤੇ ਮੈਨੂੰ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਆਪਣਾ ਸੀਸ ਦੇਣਾ ਪਵੇਗਾ। ਉਹਦੇ ਵਾਸਤੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਮੈਨੂੰ ਆਪਣਾ ਆਪਾ ਜਿਹੜਾ ਕੁਰਬਾਨ ਕਰਨਾ ਪਵੇਗਾ, ਜ਼ੁਲਮ ਦੀ ਹਨੇਰੀ ਨੂੰ ਰੋਕਣ ਵਾਸਤੇ ਉਹਦੇ ਸਾਹਮਣੇ ਖਲੋਣਾ ਪਵੇਗਾ। ਉਹਦੇ ਸਾਹਮਣੇ ਖਲੋਣ ਤੋਂ ਬਗੈਰ ਜੇ ਮੈਂ ਇਹ ਮੰਨ ਕੇ ਬੈਠਾ ਆ ਕਿ ਜ਼ੁਲਮ ਜਿਹੜਾ ਠਲ ਜਾਵੇ, ਮੇਰੀ ਇੱਛਾ ਹੈ, ਇਹ ਇੱਛਾ ਇਸ ਤਰੀਕੇ ਦੇ ਨਾਲ ਪੂਰੀ ਨਹੀਂ ਹੋਏਗੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਖਦੇ ਪਏ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ, ਬਾਬਾ ਵੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆ, ਦੇਖਿਆ ਧਿਆਨ ਮਾਰ ਕੇ ਬਾਬੇ ਨੇ, ਹਾਹਾਕਾਰ ਮਚੀ ਹੋਈ ਹੈ ਇਸ ਸੜਦੀ ਬਲਦੀ ਹੋਈ ਸ੍ਰਿਸ਼ਟੀ ਦੇ ਅੰਦਰ, ਠੰਡ ਵਰਤਣੀ ਚਾਹੀਦੀ ਹੈ। ਇੱਛਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ, ਪਰ ਇੱਛਾ ਇੰਜ ਤੇ ਪੂਰੀ ਨਹੀਂ ਹੁੰਦੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਣਦੇ ਨੇ। ਜੇ ਇਸ ਇੱਛਾ ਨੂੰ ਪੂਰਾ ਕਰਨਾ, ਮੈਨੂੰ ਆਪਣੇ ਸੁੱਖ ਆਰਾਮ ਜਿਹੜੇ ਨੇ ਛੱਡਣੇ ਪੈਣਗੇ। ਭਾਈ ਸਾਹਿਬ ਕਹਿੰਦੇ ਨੇ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਬਾਬਾ ਤੁਰ ਪਿਆ। ਹੁਣ ਜਦੋਂ ਗੁਰਦੇਵ ਇਹ ਕਹਿੰਦੇ ਨੇ, ਮੈਨੂੰ ਪਰਮਾਤਮਾ ਦਾ ਨਾਮ ਮਿਲ ਗਿਆ, ਪਰਮਾਤਮਾ ਦੇ ਮੈਂ ਦੀਦਾਰ ਕੀਤੇ, ਮੈਂ ਆਪਣੀ ਸੁਰਤੀ ਦੇ ਨਾਲ ਰੱਬੀ ਨਿਯਮਾਂ ਨੂੰ ਸਮਝਣ ਦਾ ਯਤਨ ਕੀਤਾ, ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਕਿਉਂਕਿ ਸਾਰੀਆਂ ਇੱਛਾਵਾਂ ਸਾਡੀਆਂ ਕੀ ਨੇ? ਰਾਤੋ ਰਾਤ ਸਾਡਾ ਕੋਈ ਕੋਈ ਲਾਟਰੀ ਨਿਕਲ ਆਵੇ, ਰਾਤੋ ਰਾਤ ਅਸੀਂ ਅਮੀਰ ਹੋ ਜਾਈਏ। ਸਾਡੀਆਂ ਸਾਰੀਆਂ ਇੱਛਾਵਾਂ ਹੀ ਉਹ ਨੇ ਜਿਹੜੀਆਂ ਕੁਦਰਤ ਦੇ ਨਿਯਮਾਂ ਦੇ ਬਿਲਕੁਲ ਉਲਟ ਜਾਂਦੀਆਂ ਨੇ। ਅਸੀਂ ਤੇ ਸਮਝਦੇ ਹਾਂ ਕਿ ਪਰਮਾਤਮਾ ਨੌਕਰ ਬਣਿਆ ਹੋਵੇ ਤੇ ਅਸੀਂ ਉਹਦੇ ਉੱਤੇ ਹੁਕਮ ਚਲਾਉਂਦੇ ਹੋਈਏ, ਅਸੀਂ ਆਖੀਏ ਤੇ ਰਾਤ ਪੈ ਜਾਏ, ਅਸੀਂ ਆਖੀਏ ਤੇ ਦਿਨ ਹੋ ਜਾਏ। ਗੁਰਦੇਵ ਕਹਿੰਦੇ ਨੇ ਇੰਜ ਨਹੀਂ ਹੁੰਦਾ, ਕਿਸੇ ਦੀ ਇਸ ਤਰੀਕੇ ਦੇ ਨਾਲ ਕੋਈ ਇੱਛਾ ਪੂਰੀ ਨਹੀਂ ਹੁੰਦੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਾਲਕ ਦਾ ਨਾਮ ਮੇਰੇ ਹਿਰਦੇ ਵਿੱਚ ਵਸਿਆ, ਮੈਂ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਗਾਉਣਾ ਸ਼ੁਰੂ ਕੀਤਾ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਸ਼ੁਰੂ ਕੀਤਾ। ਹੋਇਆ ਕਿ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਮੇਰੇ ਮਨ ਦੇ ਵਿੱਚੋਂ ਫਾਲਤੂ ਦੀਆਂ ਇੱਛਾਵਾਂ ਜਿਹੜੀਆਂ ਵਿਅਰਥ ਦੀਆਂ ਕਲਪਨਾ ਰੂਪੀ ਇੱਛਾਵਾਂ ਜਿਹੜੀਆਂ ਸਨ ਉਹ ਫੁਰਨੇ ਉੱਠਣੇ ਖਤਮ ਹੋ ਗਏ ਨੇ, ਮੈਨੂੰ ਰੱਬੀ ਨਿਯਮ ਵਰਤਦੇ ਦੀ ਸੋਝੀ ਪੈ ਗਈ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਦਾ ਕੁਰਬਾਨ ਕੀਤਾ ਗੁਰਵਿੱਟੋਂ ਜਿਸ ਦੀਆਂ ਇਹ ਵਡਿਆਈ, ਇਹ ਸੋਝੀ ਮੈਨੂੰ ਮੇਰੇ ਸਤਿਗੁਰੂ ਨੇ ਦਿੱਤੀ ਹੈ, ਇਸ ਵਾਸਤੇ ਮੈਂ ਆਪਣੇ ਇਹੋ ਜਿਹੇ ਸਤਿਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸਿਰ ਝੁਕਦਾ ਗੁਰਦੇਵ ਦੇ, ਕਿੰਨੇ ਪਿਆਰੇ ਗੁਰਦੇਵ ਨੇ ਸ਼ਬਦ ਵਰਤੇ ਨੇ। ਕਹਿ ਨਾਨਕ ਸੁਣੋ ਸੰਤੋ, ਕਿਹਨੂੰ ਆਖਦੇ ਪਏ ਨੇ? ਗੁਰੂ ਅਮਰਦਾਸ ਪਾਤਸ਼ਾਹ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਤੇ ਬਾਰ ਬਾਰ ਇਹੋ ਜਿਹੇ ਸ਼ਬਦ ਆਉਣ, ਇਹ ਸੰਤੋ ਸੁਣੋ, ਸਾਨੂੰ ਹੀ ਆਖ ਰਹੇ ਨੇ। ਹੁਣ ਇਹ ਮਨੁੱਖ ਮਤ ਖਿਆਲ ਕਰੇ ਵੀ ਮੈਂ ਕਿਹੜਾ ਕੋਈ ਸੰਤ ਆ, ਗੁਰੂ ਅਮਰਦਾਸ ਪਾਤਸ਼ਾਹ ਤੇ ਸੰਤਾਂ ਨੂੰ ਕਹਿੰਦੇ ਹੋਣਗੇ? ਨਹੀਂ, ਸਾਨੂੰ ਹੀ ਕਹਿ ਰਹੇ ਨੇ। ਪੁੱਤ ਭਾਵੇਂ ਕਿੰਨਾ ਵੀ ਨਲਾਇਕ ਹੋਵੇ, ਮਾਂ ਫਿਰ ਵੀ ਕਹਿੰਦੀ ਹੈ ਮੇਰਾ ਪੁੱਤ ਬੜਾ ਸਿਆਣਾ ਹੈ, ਬੜਾ ਬੀਬਾ ਹੈ। ਇਹ ਤੇ ਪੁੱਤਰ ਨੂੰ ਸ਼ਰਮ ਆਉਣੀ ਚਾਹੀਦੀ ਆ ਨਾ ਕਿ ਮਾਂ ਮੈਨੂੰ ਕੀ ਕਹਿੰਦੀ ਪਈ ਹੈ, ਕੀ ਸਮਝਦੀ ਪਈ ਹੈ, ਤੇ ਮੈਂ ਕਿਹੋ ਜਿਹੇ ਕਰਮ ਕਰਦੇ, ਮੇਰੀਆਂ ਕਰਤੂਤਾਂ ਕਿਹੋ ਜਿਹੀਆਂ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਨੂੰ ਕਹਿੰਦੇ ਨੇ ਹੇ ਸੰਤੋ ਸੁਣੋ। ਸਿੱਖ ਅਖਵਾਉਣ ਵਾਲਿਆ, ਇਹਨੂੰ ਸੋਚਣਾ ਪਏਗਾ ਤੇਰਾ ਕਿਰਦਾਰ ਕਿੱਥੇ ਖਲੋਤਾ ਹੋਇਆ, ਤੇਰਾ ਇਖਲਾਕ ਕਿੱਥੇ ਖਲੋਤਾ ਪਿਆ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਹਿ ਨਾਨਕ ਸੁਣੋ ਸੰਤੋ, ਹੇ ਸੰਤ ਜਨੋ ਸੁਣੋ, ਸ਼ਬਦ ਧਰੋ ਪਿਆਰੋ, ਸ਼ਬਦ ਦੇ ਨਾਲ ਪਿਆਰ ਕਰੋ, ਬਾਣੀ ਦੇ ਨਾਲ ਪਿਆਰ ਕਰੋ, ਪਰਮਾਤਮਾ ਦੀ ਸਿਫਤ ਸਲਾਹ ਪਰਮਾਤਮਾ ਦੇ ਗੁਣਾਂ ਦੇ ਨਾਲ ਪਿਆਰ ਕਰੋ, ਕਿਉਂਕਿ ਸਾਚਾ ਨਾਮ ਮੇਰਾ ਆਧਾਰੋ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਉਹੀ ਮੇਰੇ ਜੀਵਨ ਦਾ ਆਸਰਾ ਹੈ, ਰੱਬੀ ਗੁਣ ਹੀ ਮੇਰੇ ਜੀਵਨ ਦਾ ਆਧਾਰ ਨੇ, ਮੇਰਾ ਜੀਵਨ ਰੱਬੀ ਗੁਣਾਂ ਦੇ ਆਸਰੇ ਦੇ ਉੱਤੇ ਪ੍ਰਫੁੱਲਤ ਹੋ ਰਿਹਾ ਹੈ, ਰੱਬੀ ਗੁਣਾਂ ਦੀ ਬਰਕਤ ਦੇ ਨਾਲ ਹੀ ਮੇਰੇ ਜੀਵਨ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਨੇ ਖਤਮ ਹੋ ਗਈਆਂ ਨੇ। ਔਰ ਭੁੱਖਾਂ ਦਾ ਖਤਮ ਹੋਣਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਆਨੰਦ ਦੀ ਇੱਕ ਬੁਨਿਆਦੀ ਸ਼ਰਤ ਹੈ। ਪੰਜਵੀਂ ਪੌੜੀ ਕੱਲ੍ਹ ਦੀ ਦੀਵਾਨ ਦੇ ਅੰਦਰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਇਤਨੇ ਬੋੜਾ ਆਪ ਜੀ ਨੇ ਪ੍ਰਵਾਨ ਕਰਨੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੇ ਖਿਮਾ ਬਖਸ਼ ਦੇਣੀ। ਸਾਰੇ ਜਾਣੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀ, ਵਾਹਿਗੁਰੂ ਜੀ।